दंडोत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी। आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। ग्यारह सै मंदर महद जयपुर ते टहवाए त्रास उपाय विहिंद को तुरत तेज तपताए। ग्रंथाकार भाई संतोख सिंह जी लिखते ने कि औरंगजेब ने 1100 मंदिर जिहड़े वड्डे सन वह जयपुर दे विचों ढा दिते। हिंदुआं नूं बहुत ज़्यादा डर दिता ते अपने तेज नूं प्रगट किया। भई प्रात जब सभा लगाई काजी अर मुला समुदाई। कवि जी लिखते ने जदों सवेर होण दे नाल उसने अपनी सभा नूं लगाया उस सभा दे विच सारे काजी ते सारे मुला पहुंचे। जिद कै बाद करत जे गाडे अपर अनिक आए होए ठाडे। कवि जी लिखते ने कि जिद करके जो भारी झगड़ा करना जानते ने ऐसे मुला ते काजी ते होर भी बहुत सारे पहुंचे। सबन सांग नौ रंग ने कहो इस पुर को मंदर गण टहो। सारे नु सुना के औरंगजेब कहिंदा है कि इस जयपुर नगरी दे बहुते सारे मंदरां नु ढा दिता गया। आगे नहीं बनावे कोई इम सजाए सब हन को होई। कहिंदा कि अगे तो कोई भी दोबारा मंदिर बनाउण दी कोशिश नहीं करेगा क्योंकि बहुत वड्डी सारे नू सजा दित्ती गई है। भगन करे बुत मंदिर गिरे त्रास बिलंद हृदय में तरे। कहिंदा कि बुतां नू तोड़ दिता गया है मंदिरां नू डेग दिता गया है ढा दिता गया है इस करके हुण सारे दे सारे डरदे ने कोई भी डर नू तारण करके मंदिर बनाउण दी कोशिश दुबारा नहीं करेगा।
अब हिंदवायन को जह जोर चल है तहां बतावो ठौर।
औरंगजेब सारे काजी ते मुल्ला नू कहिंदा कि हिंदुआं दी होर कोई जगह दसो कि जिथे ज्यादा हिंदुआं दा बहुता प्रभाव है मैनू उस जगह दी तुसी खबर दे।
जह एक थल सजाए कौ दैबे उत्तम अपनो मतो दिखैबे।
ਭਾਵ ਕਿ ਜਿੱਥੇ ਇੱਕ ਮੁਖੀ ਸਥਾਨ ਹੋਵੇ ਤੇ ਮੈਂ ਸਜ਼ਾ ਦੇਵਾਂ ਤੇ ਦਿਖਾਵਾਂ ਆਪਣਾ ਜ਼ੋਰ, ਉਹ ਜਗ੍ਹਾ ਦੱਸੋ।
ਇਮ ਸੁਣ ਇਸ਼ਾਰਾ ਬੀਚ ਦਿੜ ਜੇਈ, ਹਰਖ ਬਦਾਵਤ ਬੋਲੇ ਤੇਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਗੱਲ ਔਰੰਗਜ਼ੇਬ ਨੇ ਕੀਤੀ ਤੇ ਜਿਹੜੇ ਮੁੱਲਾ ਮੁਲਾਣੇ ਸ਼ਰ੍ਹਾਂ ਦੇ ਵਿੱਚ ਬੜੇ ਪੱਕੇ ਸਨ, ਉਹ ਖੁਸ਼ੀ ਦੇ ਨਾਲ ਬੋਲੇ।
ਸਨਮਾਨਤ ਨੌ ਰੰਗ ਨੇ ਕਹਿਓ, ਕਾਰਜ ਕਾਜ ਬਸਤ ਕੋ ਲਹਿਓ।
ਸਨਮਾਨ ਦੇ ਨਾਲ ਔਰੰਗਜ਼ੇਬ ਨੂੰ ਕਹਿੰਦੇ ਨੇ ਕਰਤ ਕਾਜ ਬਾਂਛਤ ਕੋ ਲਹਿਓ, ਭਾਵ ਕਿ ਅਸਾਂ ਇਹ ਮਨ ਦੇ ਵਿੱਚ ਜਾਣਿਆ ਹੈ ਕਿ ਜਿਹੜਾ ਸਾਡੇ ਚਿੱਤ ਦੇ ਵਿੱਚ ਕੰਮ ਹੁੰਦਾ ਹੈ ਤੁਸੀਂ ਉਸੇ ਤਰ੍ਹਾਂ ਦੇ ਨਾਲ ਉਸ ਨੂੰ ਪੂਰਾ ਕਰਦੇ।
ਹਜ਼ਰਤ ਸੁਣੋ ਬਤਾਵੈ ਸੋਉ, ਕਰੈ ਇੱਕ ਸੋ ਡਰ ਬਹੁ ਹੋਉ।
ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਅਸੀਂ ਤੁਹਾਨੂੰ ਦੱਸਦੇ ਹਾਂ,
ਕਰੈ ਇੱਕ ਸੋ ਡਰ ਬਹੁ ਹੋਉ,
ਭਾਵ ਕਿ ਇੱਕ ਥਾਂ ਨਾਲ ਜੋ ਸਲੂਕ ਕਰੋਗੇ ਤਿਸ ਦਾ ਡਰ ਬਹੁਤੀ ਥਾਵੇਂ ਹੋਵੇਗਾ।
ਜਸ ਤੀਰਥ ਮਥਰਾ ਮੁਖ ਮਾਨਾ, ਤਸ ਪੁਸ਼ਕਰ ਹੈ ਨਿਕਟ ਸਥਾਨਾ।
ਕਹਿੰਦੇ ਨੇ ਜਿਸ ਤਰ੍ਹਾਂ ਦਾ ਮਹਾਨ ਤੇ ਵੱਡਾ ਤੀਰਥ ਮਥਰਾ ਸੀ ਹਿੰਦੂਆਂ ਦਾ, ਇਸੇ ਤਰ੍ਹਾਂ ਦਾ ਇੱਕ ਹੋਰ ਮਹਾਨ ਤੀਰਥ ਹੈ ਜਿਹਨੂੰ ਆਖਿਆ ਜਾਂਦਾ ਹੈ ਪੁਸ਼ਕਰ।
ਲੱਖੋ ਲੋਕ ਕਰੈ ਇਸ਼ਨਾਨ, ਨਾਨਾ ਵਿਦ ਕੇ ਦੇ ਬਹੁ ਦਾਨ।
ਉਹ ਪੁਸ਼ਕਰ ਐਸੀ ਜਗ੍ਹਾ ਹੈ ਜਿਹਦੇ ਵਿੱਚ ਜਾ ਕੇ ਲੱਖਾਂ ਹੀ ਲੋਕੀ ਇਸ਼ਨਾਨ ਕਰਦੇ ਨੇ। ਪੁਸ਼ਕਰ ਇੱਕ ਬਹੁਤ ਵੱਡੀ ਝੀਲ ਹੈ ਕੁਦਰਤੀ, ਉਹਦੇ ਕਿਨਾਰੇ ਦੇ ਉੱਤੇ ਹੀ ਸਾਰੇ ਮੰਦਰ ਬਣੇ ਹੋਏ ਨੇ। ਉਹ ਜਿਹੜਾ ਤੀਰਥ ਹੈ ਉੱਥੇ ਜਾ ਕੇ ਲੱਖਾਂ ਲੋਕ ਇਸ਼ਨਾਨ ਕਰਦੇ ਨੇ ਔਰ ਅਨੇਕਾਂ ਪ੍ਰਕਾਰ ਦਾ ਦਾਨ ਦਿੰਦੇ ਨੇ।
ਦੁਰ ਦੁਰ ਤੇ ਹਿੰਦੂ ਆਵੇ, ਬਹੁ ਪੂਜਤ ਅਰ ਦਰਬ ਚੜਾਵੇ।
ਔਰੰਗਜ਼ੇਬ ਨੂੰ ਦੱਸਣ ਵਾਲੇ ਕਾਜੀ ਮੁੱਲਾ ਕਹਿੰਦੇ ਨੇ ਕਿ ਦੂਰ ਦੂਰ ਤੋਂ ਹਿੰਦੂ ਉੱਥੇ ਪਹੁੰਚਦੇ ਨੇ ਤੇ ਬੁੱਤਾਂ ਦੀ ਪੂਜਾ ਕਰਕੇ ਭੇਟਾ ਅਰਪਣ ਕਰਦੇ ਨੇ।
ਸੋ ਸਥਾਨ ਜੇ ਹੋਏ ਹਮਾਰੋ, ਬਣ ਤੁਰਕ ਜੇ ਕਹੇ ਹਜ਼ਾਰੋ।
ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਜੇਕਰ ਉਹ ਜਗ੍ਹਾ ਸਾਡੀ ਹੋ ਜਾਵੇ ਬਹੁਤ ਸਾਰੇ ਸਾਡੇ ਆਖੇ ਦੇ ਅਨੁਸਾਰ ਫਿਰ ਤੁਰਕ ਬਣ ਜਾਣਗੇ।
ਤਹਿ ਪੀ ਮੰਦਰ ਉੱਚੋ ਖਰੇ, ਸੁੰਦਰ ਬ੍ਰਿੰਦ ਹਿੰਦੂਆਂ ਕਰੇ।
ਉੱਥੇ ਵੀ ਕਹਿੰਦੇ ਨੇ ਬਹੁਤ ਉੱਚੇ ਉੱਚੇ ਮੰਦਰ ਬਣੇ ਹੋਏ ਨੇ ਜਿਹੜੇ ਕਿ ਬਹੁਤ ਸੁੰਦਰ ਨੇ, ਜਿਹੜੇ ਹਿੰਦੂਆਂ ਨੇ ਬਣਵਾਏ ਨੇ।
ਸਹਿਤ ਬੁੱਤਨ ਕੇ ਭੰਗ ਕਰੀ ਜੈ, ਪੂਜਕ ਗਣ ਕੋ ਤ੍ਰਾਸ ਦਖੀ ਜੈ।
ਬੁੱਤਾਂ ਦੇ ਸਮੇਤ ਸਾਰਿਆਂ ਮੰਦਰਾਂ ਨੂੰ ਤੋੜ ਦੇਣਾ ਚਾਹੀਦਾ ਤੇ ਜਿੰਨੇ ਵੀ ਪੂਜਾ ਕਰਨ ਵਾਲੇ ਨੇ ਉਹਨਾਂ ਸਾਰਿਆਂ ਨੂੰ ਵੱਡਾ ਡਰ ਦਿੱਤਾ ਜਾਣਾ ਚਾਹੀਦਾ।
ਸੁਣ ਨੌ ਰੰਗ ਕਹਿ ਕਰੋ ਤਿਆਰੀ, ਸਾਜ ਹਕਾਰੋ ਸਭ ਇਸ ਵਾਰੀ।
ਉਹਨਾਂ ਦੀ ਗੱਲ ਨੂੰ ਸੁਣ ਕੇ ਉਸੇ ਵੇਲੇ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਚਲੋ ਪੁਸ਼ਕਰ ਜਾਣ ਦੀ ਤਿਆਰੀ ਕਰੋ, ਸਾਰਿਆਂ ਵਾਹਨਾਂ ਨੂੰ ਬੁਲਾਇਆ ਜਾਵੇ, ਅਸਵਾਰੀਆਂ ਲਿਆਂਦੀਆਂ ਜਾਣ।
ਬਜੇ ਸੈ ਕਰੇ ਦੁੰਦਵ ਤਬੈ, ਬਾਦ ਤੇ ਅਪਰ ਬਜਾਏ ਤਬੈ।
ਕਵੀ ਜੀ ਲਿਖਦੇ ਨੇ ਕਿ ਸੈਂਕੜੇ ਹੀ ਨਫੀਰੀਆਂ ਨੂੰ ਉਸ ਵੇਲੇ ਵਜਾਇਆ ਗਿਆ ਹੈ, ਇਸ ਤੋਂ ਇਲਾਵਾ ਨਗਾਰੇ ਤੇ ਹੋਰ ਵੀ ਬਹੁਤ ਸਾਰੇ ਵਾਜੇ ਵਜਾਏ।
ਗਜ ਬਾਜੀ ਸ਼ਿੰਗਾਰਨ ਕਰੇ, ਭਾਇਓ ਅਰੂੜ ਪਿਆਨੋ ਕਰੇ।
ਘੋੜਿਆਂ ਨੂੰ ਤੇ ਹਾਥੀਆਂ ਨੂੰ ਸ਼ਿੰਗਾਰਿਆ ਗਿਆ ਹੈ, ਫਿਰ ਅਰੂੜ ਕੇ ਹਾਥੀ ਦੇ ਉੱਤੇ ਪਾਵ ਕੇ ਹਾਥੀ ਦੀ ਸਵਾਰੀ ਕਰਕੇ ਔਰੰਗਜ਼ੇਬ ਚੱਲ ਪਿਆ।
ਪਹੁੰਚੋ ਪੁਸ਼ਕਰ ਤਟ ਤਤ ਕਾਲਾ, ਜਾਏ ਤਹਾਂ ਡੇਰਾ ਨਿਜ ਕਾਲਾ।
ਪਹੁੰਚ ਗਿਆ ਹੈ ਪੁਸ਼ਕਰ ਦੇ ਵਿੱਚ, ਜਾ ਕੇ ਉੱਥੇ ਆਪਣਾ ਡੇਰਾ ਲਾਇਆ।
ਤੀਰਥ ਰੁਚਰ ਬਿਲੋਕਣ ਕਰਿਓ, ਨਿਕਟ ਨਿਕਟ ਮੰਦਰ ਗਣ ਖਰਿਓ।
ਕਵੀ ਜੀ ਲਿਖਦੇ ਨੇ ਕਿ ਪੁਸ਼ਕਰ ਤੀਰਥ ਬਹੁਤ ਹੀ ਜ਼ਿਆਦਾ ਸੁੰਦਰ ਹੈ, ਜਿਹਦੇ ਕਿਨਾਰੇ ਕਿਨਾਰੇ ਦੇ ਉੱਤੇ ਬਹੁਤ ਸਾਰੇ ਮੰਦਰ ਬਣੇ ਹੋਏ।
ਪ੍ਰਤਿਮਾ ਸਭ ਕੇ ਅੰਤਰ ਸੋਹੈ, ਭੂਖਣ ਬਸਨ ਧਰੇ ਜਨ ਮੋਹੈ।
ਸਾਰਿਆਂ ਮੰਦਰਾਂ ਦੇ ਵਿੱਚ ਬਹੁਤ ਹੀ ਸੋਹਣੀਆਂ ਮੂਰਤੀਆਂ ਬਣਾ ਕੇ ਰੱਖੀਆਂ ਗਈਆਂ ਨੇ। ਉਹਨਾਂ ਮੂਰਤੀਆਂ ਦੇ ਹੱਥਾਂ ਪੈਰਾਂ ਦੇ ਵਿੱਚ ਬੜੇ ਸੋਹਣੇ ਕੱਪੜੇ ਤੇ ਗਹਿਣੇ ਪਹਿਨਾਏ ਹੋਏ।
ਗਾਏ ਬਿਸ਼ਨ ਪਦ ਭੋਗ ਲਗਾਵੇ, ਕਰੇ ਆਰਤੀ ਮੋਦ ਬਣਾਵੇ।
ਸਾਰੇ ਦੇ ਸਾਰੇ ਹਿੰਦੂ ਬਿਸ਼ਨ ਪਦ ਗਾਉਂਦੇ ਨੇ ਔਰ ਮੂਰਤੀਆਂ ਨੂੰ ਭੋਗ ਲਵਾਉਂਦੇ ਨੇ। ਇਸ ਤੋਂ ਇਲਾਵਾ ਆਰਤੀਆਂ ਕਰਦੇ ਨੇ ਖੁਸ਼ੀ ਨੂੰ ਵਧਾ ਕੇ।
ਲਖੋ ਦੁਸ਼ਟ ਕੋ ਆਇਓ ਡੇਰਾ, ਦੁਰੇ ਪਲਾਏ ਤ੍ਰਾਸ ਬਡੇਰਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਹਿੰਦੂਆਂ ਨੂੰ ਪਤਾ ਲੱਗਾ ਕਿ ਵੱਡਾ ਦੁਸ਼ਟ ਆ ਗਿਆ ਹੈ ਔਰੰਗਜ਼ੇਬ, ਉਹਨੇ ਆਣ ਕੇ ਡੇਰਾ ਲਾ ਲਿਆ ਹੈ, ਬਹੁਤੇ ਸਾਰੇ ਲੋਕੇ ਤੇ ਬਹੁਤੇ ਸਾਰੇ ਡਰ ਨੂੰ ਧਾਰਨ ਕਰਕੇ ਉੱਥੋਂ ਦੌੜ ਗਏ।
ਲਗ ਲਗ ਪ੍ਰਤਿਮਾ ਲਈ ਉਠਾਏ, ਪੁਣੇ ਤੁਰਕ ਨੇ ਦਏ ਹਟਾਏ।
ਛੋਟੀਆਂ ਛੋਟੀਆਂ ਮੂਰਤੀਆਂ ਨੂੰ ਲੈ ਗਏ ਕਈ ਚੁੱਕ ਕੇ ਤੇ ਉਸ ਤੋਂ ਬਾਅਦ ਤੁਰਕ ਨੇ ਹੁਕਮ ਕਰਕੇ ਹਟਾ ਦਿੱਤਾ।
ਏਕ ਜਾਮਨੀ ਤਹਾਂ ਬਿਤਾਈ, ਉੱਠਿਓ ਪ੍ਰਾਤ ਦੁਸ਼ਟ ਦੁਖਦਾਈ।
ਇੱਕ ਰਾਤ ਉੱਥੇ ਉਸਨੇ ਬਤੀਤ ਕੀਤੀ, ਜਦੋਂ ਹੀ ਅਗਲੀ ਸਵੇਰ ਹੋਈ ਤੇ ਫੇਰ ਉੱਠਿਆ।
ਫੇਰੇ ਉੱਚ ਫੇਰੇ ਫੇਰੇ ਮੰਦਰ, ਪ੍ਰਤਿਮਾ ਜੁਗਤ ਬਿਰਾਜੇ ਸੁੰਦਰ।
ਚਾਰ ਫੇਰੇ ਫਿਰਿਆ ਹੈ, ਬਹੁਤੇ ਸਾਰੇ ਮੰਦਰਾਂ ਨੂੰ ਦੇਖਿਆ ਹੈ ਜਿਨ੍ਹਾਂ ਦੇ ਵਿੱਚ ਬਹੁਤ ਹੀ ਸੁੰਦਰ ਮੂਰਤੀਆਂ ਬਣਾ ਕੇ ਰੱਖੀਆਂ ਗਈਆਂ।
ਇੱਕ ਠਾਕਰ ਕੋ ਮੰਦਰ ਉੱਚੋ, ਅਪਰਨਾ ਸਮਸਰ ਸਾਜ ਪਹੁੰਚੋ।
ਕਵੀ ਜੀ ਲਿਖਦੇ ਨੇ ਕਿ ਇੱਕ ਠਾਕਰ ਦਾ ਭਾਵ ਕਿ ਪਰਮੇਸ਼ਰ ਦਾ ਬਹੁਤ ਹੀ ਸੁੰਦਰ ਮੰਦਰ ਉੱਚਾ ਬਣਾਇਆ ਹੋਇਆ ਸੀ, ਉਸ ਮੰਦਰ ਦੇ ਬਰਾਬਰੀ ਦਾ ਹੋਰ ਕੋਈ ਉੱਚਾ ਮੰਦਰ ਨਹੀਂ ਸੀ।
ਸ੍ਰੀ ਬਰਾਹ ਕੀ ਪ੍ਰਤਿਮਾ ਤਹਾਂ, ਲੋਕ ਸਕਲ ਤੇ ਮਨ ਮਹਾ।
ਕਵੀ ਜੀ ਲਿਖਦੇ ਨੇ ਕਿ ਉਸ ਮੰਦਰ ਦੇ ਵਿੱਚ ਬਰਾਹ ਅਵਤਾਰ ਦੀ ਜਿਹੜੀ ਮੂਰਤੀ ਹੈ ਉਹ ਬਣਾ ਕੇ ਰੱਖੀ ਹੋਈ ਸੀ। ਲੋਕੀ ਉਸ ਮੰਦਰ ਦੀ ਉਸ ਮੂਰਤੀ ਦੀ ਬਹੁਤੀ ਹੀ ਜ਼ਿਆਦਾ ਮੰਨਤਾ ਕਰਦੇ ਸਨ।
ਬਾੜੀ ਉੱਚੋ ਮੰਦਰ ਤਿਸ ਕੇਰਾ, ਗਜ 85 ਮਿਣ ਕਰ ਹੀਰਾ।
ਕਵੀ ਜੀ ਲਿਖਦੇ ਨੇ ਕਿ ਬਹੁਤ ਹੀ ਉੱਚਾ ਉਹ ਮੰਦਰ ਸੀ, ਮਿਣ ਕੇ ਦੇਖਿਆ ਗਿਆ 85 ਗਜ ਲੰਮਾ ਸੀ।
ਅਨਖਿਓ ਦੁਸ਼ਟ ਹੁਕਮ ਕੋ ਦੀਨਸ, ਇਸੇ ਟਵਾਵੋ ਤੂਰਨ ਕੀਨਸ।
ਔਰੰਗਜ਼ੇਬ ਦੇਖ ਕੇ ਬਹੁਤ ਹੀ ਜ਼ਿਆਦਾ ਦੁਖੀ ਹੋਇਆ। ਗੁੱਸੇ ਦੇ ਨਾਲ ਉਸੇ ਵੇਲੇ ਉਸਨੇ ਹੁਕਮ ਦਿੱਤਾ ਕਿ ਸਾਰਿਆਂ ਮੰਦਰਾਂ ਤੋਂ ਪਹਿਲਾਂ ਇਹ ਜਿਹੜਾ ਸਾਰਿਆਂ ਤੋਂ ਵੱਡਾ ਮੰਦਰ ਹੈ ਇਸ ਨੂੰ ਛੇਤੀ ਢਾ ਦਿਓ।
ਪੌਣੇ ਅਪਰਨ ਕੋ ਦੇਹ ਟਹਾਏ, ਭਗਨੋ ਬੁੱਤਲੇ ਕਰ ਸਮੁਦਾਏ।
ਕਹਿੰਦਾ ਇਸ ਨੂੰ ਢਾਉਣ ਤੋਂ ਬਾਅਦ ਹੋਰ ਬਾਕੀ ਦੇ ਜਿੰਨੇ ਨੇ ਉਹਨਾਂ ਨੂੰ ਵੀ ਢਾ ਦਿੱਤਾ ਜਾਵੇ, ਜਿੰਨੀਆਂ ਵੀ ਮੰਦਰਾਂ ਦੇ ਵਿੱਚ ਮੂਰਤੀਆਂ ਰੱਖੀਆਂ ਗਈਆਂ ਨੇ ਉਹਨਾਂ ਸਾਰੀਆਂ ਨੂੰ ਤੋੜ ਦਿਓ।
ਬਣੇ ਤੁਰਕ ਜੋ ਲੇ ਹੋ ਬਣਾਏ, ਦਿਓ ਕਲਮਾ ਤਤਕਾਲ ਪੜਾਏ।
ਕਹਿੰਦਾ ਕਿ ਜਿਹੜਾ ਤੁਰਕ ਬਣਦਾ ਹੈ ਉਸ ਨੂੰ ਬਣਾ ਲਓ, ਉਹਨੂੰ ਛੇਤੀ ਹੀ ਕਲਮਾ ਪੜਾ ਦਿੱਤੀਆਂ ਜਾਣ।
ਸੁਣਤ ਹੁਕਮ ਕੋ ਲੱਗੇ ਬੇਦਾਰਨ, ਬੋਲੇ ਜੋ ਕਿਛ ਕਰੇ ਪੁਕਾਰਨ।
ਕਵੀ ਜੀ ਲਿਖਦੇ ਨੇ ਹੁਕਮ ਨੂੰ ਪਾ ਕੇ ਉਸੇ ਵੇਲੇ ਉਹਨਾਂ ਨੇ ਮੰਦਰ ਨੂੰ ਢਾਉਣਾ ਸ਼ੁਰੂ ਕੀਤਾ। ਜਿਹੜਾ ਵੀ ਅੱਗੋਂ ਬੋਲਦਾ ਹੈ ਕੁਝ ਪੁਕਾਰ ਕਰਦਾ ਹੈ,
ਤਿਸ ਕੋ ਗਹਿ ਲੇਹ ਮਾਰ ਬਹੁ ਕਰੇ, ਕਿਦੋਂ ਕੈਦ ਕਰ ਦ੍ਰਿੜ ਤਿਹ ਤਰੇ।
ਜਿਹੜਾ ਅੱਗੋਂ ਬੋਲਦਾ ਹੈ ਉਹਨੂੰ ਮਾਰਦੇ ਨੇ ਜਾਂ ਫਿਰ ਕੈਦ ਕਰ ਲੈਂਦੇ ਨੇ, ਕੈਦ ਦੇ ਵਿੱਚ ਰੱਖ ਕੇ ਉਹਨੂੰ ਸ਼ਾਸਨਾਵਾਂ ਸਜਾਵਾਂ ਦਿੱਤੀਆਂ ਜਾਂਦੀਆਂ।
ਮਨ ਪਾਵਤ ਨੌ ਰੰਗ ਕਰਵਾਏ, ਬੈਠਿਓ ਦੇਖੇ ਤਰਕ ਉਠਾਏ।
ਮਨ ਪਾਉਂਦਾ ਕੰਮ ਔਰੰਗਜ਼ੇਬ ਨੇ ਕਰਵਾਇਆ ਤੇ ਫਿਰ ਤਰਕ ਦੇ ਨਾਲ ਬੋਲਿਆ।
ਕਹਿੰਦਾ ਮੰਦਰ ਪ੍ਰਤਿਮਾ ਸਗਲ ਬਿਗਾਰੀ, ਇਹ ਤੀਰਥ ਜਿਸ ਮੈਂ ਵੱਡ ਬਾਰੀ।
ਕਹਿੰਦਾ ਕਿ ਮੰਦਰਾਂ ਨੂੰ ਤੇ ਤੋੜ ਦਿੱਤਾ ਹੈ, ਬਹੁਤੀਆਂ ਮੂਰਤੀਆਂ ਨੂੰ ਵੀ ਤੋੜ ਦਿੱਤਾ। ਕਹਿੰਦਾ ਇਹ ਜਿਹੜਾ ਤੀਰਥ ਹੈ ਇਹ ਬਹੁਤ ਵੱਡਾ ਤੀਰਥ ਹੈ ਔਰ ਇਹਦੇ ਵਿੱਚ ਬਹੁਤਾ ਸਾਰਾ ਪਾਣੀ।
इसे बिगारे कारज सरे बहुर कबू नहीं को किम करे।
सारे नो औरंगजेब कहिंदा है कि इस तीर्थ नो भी बिगाड़ना चाहिदा है, जदो इस नो बिगाड़ांगे ता ही साडा काम बनेगा, फिर कदे भी इस तीर्थ दा निर्माण कोई नहीं करेगा।
ए तलाओ में जल गंभीर मृतका डार सुकावो नीर।
कहिंदा है कि इस तालाब दे विच इन्हां दे इस तीर्थ दे विच बहुता सारा डूंगा पानी है। कहिंदा है कि मैं चाहुंदा हां कि मिट्टी दे नाल इस सारे तीर्थ नूं सुका दिता जावे, भाव के मिट्टी दे नाल इस नूं पूर दिता जावे।
सुन के बाक सवा सद सारे सत्कारत कर जोर उचारे।
जदों इस तरह औरंगजेब ने आख्या ते सभा दे विच जिन्ने भी सुन वाले सन उन्होंने सत्कार दे नाल हाथ जोड़ के अगों बेनती कीती।
किंदने जो अभिलाखा होए तुम्हारी पुरवो सगला बिना आवारी।
किंदने हे बादशाह सलामत, जिस तरह दी तुहाडी लालसा होवे, जिस तरह दा तुहाडा हुक्म होवे, ओह ते बगैर ही देरी तो कम होना चाहिदा, जरूर ही इस नूं भर देना चाहिदा मिट्टी दे नाल जिहड़ा इन्हां दा वड्डा तीर्थ है।
रावर हुक्म देन की देरी पूर्ण होए आप लियो हेरी।
ਕਹਿੰਦੇ ਤੁਹਾਡਾ ਬਸ ਹੁਕਮ ਦੇਣ ਦੀ ਹੀ ਦੇਰ ਹੈ, ਛੇਤੀ ਤੋਂ ਛੇਤੀ ਇਹ ਕੰਮ ਪੂਰਾ ਹੋ ਜਾਏਗਾ, ਭਾਵ ਕਿ ਇਸ ਤੀਰਥ ਨੂੰ ਮਿੱਟੀ ਦੇ ਨਾਲ ਪੂਰ ਦਿੱਤਾ ਜਾਵੇਗਾ।
ਇਸ ਕੇ ਪੂਰਨ ਬਿਨਾ ਕਰਾਏ ਹੋਵੇ ਪੁਨ ਮੰਦਰ ਸਮਦਾਏ।
ਕਹਿੰਦੇ ਨੇ ਕਿ ਜੇਕਰ ਇਸ ਤੀਰਥ ਨੂੰ ਪੂਰਿਆ ਨਾ ਗਿਆ, ਬੰਦ ਨਾ ਕੀਤਾ ਗਿਆ, ਤੇ ਫਿਰ ਵੀ ਬਹੁਤੇ ਸਾਰੇ ਜਿਹੜੇ ਮੰਦਰ ਨੇ ਇੱਥੇ ਬਣਾਏ ਜਾ ਸਕਦੇ ਨੇ।
ਵੱਡੋ ਹਿੰਦੂਆਂ ਕੋ ਇਹ ਥੰਬਾ ਹੇਰ ਹੇਰ ਜਲ ਮਾਣ ਅਚੰਬਾ।
ਹਿੰਦੂਆਂ ਦਾ ਬਹੁਤ ਵੱਡਾ ਇਹ ਥੰਮ ਵਰਗਾ ਤੀਰਥ ਹੈ, ਵੇਖ ਵੇਖ ਕੇ ਜਲ ਨੂੰ ਬਹੁਤ ਹੀ ਜ਼ਿਆਦਾ ਅਚੰਬਤ ਹੁੰਦੇ ਨੇ।
ਇਸ ਬਿਨ ਪੂਰੇ ਮੈਂ ਨਹੀਂ ਜਾਣਾ ਨਿਜ ਹਜੂਰ ਹੇਰੋਂ ਇਸ ਥਾਨਾ।
ਬਾਦਸ਼ਾਹ ਕਹਿੰਦਾ ਕਿ ਜਿੰਨਾ ਚਿਰ ਇਸ ਤਲਾਬ ਨੂੰ ਪੂਰਿਆ ਨਹੀਂ ਜਾਂਦਾ, ਉਹਨਾਂ ਚਿਰ ਮੈਂ ਇੱਥੇ ਹੀ ਰੁਕਾਂਗਾ, ਇੱਥੋਂ ਅੱਗੇ ਨਹੀਂ ਜਾਣਾ।
ਬਹੁਤ ਮਿਹਨਤੀ ਦੇਹ ਲਗਾਏ ਅਧਿਕ ਮਜ਼ੂਰੀ ਤਿਨ ਦਿਵਾਏ।
ਕਹਿੰਦਾ ਕਿ ਬਹੁਤੇ ਸਾਰੇ ਮਿਹਨਤੀ ਲੋਕਾਂ ਨੂੰ ਲਗਾ ਦਿੱਤਾ ਜਾਵੇ, ਜਿਨ੍ਹਾਂ ਨੂੰ ਬਹੁਤੀ ਸਾਰੀ ਦੂਣੀ ਤੀਣੀ ਮਜ਼ਦੂਰੀ ਦਿੱਤੀ ਜਾਵੇ, ਤਾਂ ਕਿ ਮਿੱਟੀ ਦੇ ਨਾਲ ਇਸ ਸਾਰੇ ਤਲਾਬ ਨੂੰ ਭਰ ਦਿੱਤਾ ਜਾਵੇ।
ਇਮ ਕਹਿ ਨੌ ਰੰਗ ਸਭ ਸੋ ਬਾਨ ਕਰੀ ਤਗੀਦ ਸ਼ੀਘਰ ਵਾਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਔਰੰਗਜ਼ੇਬ ਨੇ ਹੁਕਮ ਦਿੱਤਾ ਹੈ,
ਕਰੀ ਤਗੀਦ ਸ਼ੀਘਰਤਾ ਵਾਣ, ਤਗੀਦ ਕੀਤੀ ਹੈ ਕਿ ਛੇਤੀ ਤੋਂ ਛੇਤੀ ਇਸ ਕੰਮ ਨੂੰ ਨੇਪਰੇ ਚਾੜਿਆ ਜਾਵੇ। ਪੂਰਨ ਟੋਕਰੀ ਪੂਰਨ ਕਰ ਇਤੀ ਉਤ ਕਰਤ ਸ਼ੀਘਰਤਾ ਫਿਰ ਹੈ।
ਉਸ ਵੇਲੇ ਬਹੁਤੇ ਸਾਰੇ ਮਜ਼ਦੂਰਾਂ ਨੂੰ ਲਾ ਦਿੱਤਾ ਗਿਆ, ਜਿਹੜੇ ਕਿ ਟੋਕਰੀਆਂ ਮਿੱਟੀ ਦੀਆਂ ਭਰਦੇ ਨੇ ਤੇ ਉਸ ਤਲਾਬ ਦੇ ਵਿੱਚ ਸੁੱਟੀ ਜਾਂਦੇ ਨੇ, ਬੜੀ ਛੇਤੀ ਹੀ ਇਹ ਕੰਮ ਨੂੰ ਕਰਨਾ ਚਾਹੁੰਦੇ ਨੇ।
ਹੁਕਮ ਸ਼ਾਹ ਕੋ ਕਰਨ ਛਤਾਬੀ ਕਰੋ ਤਾਲ ਸਕਲਿਓ ਬਿਨ ਯਾਬੀ।
ਜਿਹੜੇ ਕੰਮ ਕਰਾਉਣ ਵਾਲੇ ਨੇ ਉਹ ਕਹਿੰਦੇ ਨੇ ਕਿ ਬਾਦਸ਼ਾਹ ਸਲਾਮਤ ਦਾ ਹੁਕਮ ਹੈ ਕਿ ਛੇਤੀ ਤੋਂ ਛੇਤੀ ਕੰਮ ਕੀਤਾ ਜਾਵੇ, ਇਸ ਕਰਕੇ ਛੇਤੀ ਤੋਂ ਛੇਤੀ ਇਸ ਤਲਾਬ ਨੂੰ ਪਾਣੀ ਤੋਂ ਬਗੈਰ ਕਰ ਦਿਓ, ਭਾਵ ਕਿ ਪਾਣੀ ਆਪਣੇ ਆਪ ਹੀ ਖਤਮ ਹੋ ਜਾਏਗਾ ਜਦੋਂ ਤਲਾਬ ਨੂੰ ਪੂਰ ਦਿੱਤਾ ਜਾਏਗਾ।
ਲਗੇ ਮਜ਼ੂਰ ਹਜ਼ਾਰੋਂ ਕਾਰ ਕਰਤ ਸ਼ੀਘਰਤਾ ਮ੍ਰਿਤਕਾ ਡਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਜ਼ਾਰਾਂ ਹੀ ਮਜ਼ਦੂਰਾਂ ਨੂੰ ਲਾ ਦਿੱਤਾ ਗਿਆ ਹੈ ਇਸ ਕੰਮ ਦੇ ਵਾਸਤੇ, ਬੜੀ ਕਾਹਲੀ ਦੇ ਨਾਲ ਸ਼ੀਘਰਤਾ ਦੇ ਨਾਲ ਮਿੱਟੀ ਉਸ ਤਲਾਬ ਦੇ ਵਿੱਚ ਸੁੱਟੀ ਜਾ ਰਹੀ ਹੈ। ਕਵੀ ਜੀ ਇਸ ਜਗ੍ਹਾ ਦੇ ਉੱਤੇ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
पुष्कर के पूरन बिखे सब मिल कीन उपाए, लगे मजूर सहंसर ही पूरन रौर मचाए।
ग्रंथाकार भाई संतोख सिंह जी लिखते ने कि उस पुष्कर तीर्थ नू पूरन दे वास्ते सारे दे सारे यत्न किए गए ने, हजारा ही मजदूर ला दिते गए ने उस नू पूरन दे वास्ते।
कितक दिवस गुजरे मुजब एक दो थाली ऊचे दिख तब,
क्योंकि कुदरती बहुत वड्डी झील है जिड़ी के करीब अथाह है। कवि जी लिखते ने कि बहुते ही दिन बतीत हो गए, जदों बहुते दिन इसे तरीके दे नाल पूरदिया लंघ गए, थोड़ी थोड़ी उच्ची जिहड़ी जगह सी ना वो दिखाई दिती, भाव कि वह भरना शुरू होया।
हरख पायो नौ रंग और माहे, कहियो अपन लोकन के पाहे।
जदों थोड़ी थोड़ी मिट्टी उपर चढ़ी पता लगन लगा के होर बहुत ही शीघ्रता दे नाल जेकर मिट्टी सुट्टी जावेगी ते भर जाएगा। फिर खुश होया देख के औरंगजेब ते अपने नाल दे साथियों नूं कहिंदा
कहिंदा शमे आने तंबू मम डेरा, दियो लगाए नहीं कीजै देरा।
कहिंदा कि शमयाना नूं ते तंबू मेरे वास्ते ला दिता जावे बगैर देरी तो।
करो सैन को रैन मजार, पुरो पैज अपन इस बार।
कहिंदा कि मैं रात दे वेले इत्थे विश्राम करांगा, आराम करांगा, क्योंकि मैनू लगदा है कि मेरा जिहड़ा आरंभिया होया काम है ना वो पूरा होवेगा।
बहुत कुछ कर हो मैं काली, पुरवावो यह ताल यो ताली।
कहिंदा कि अज दी रात इत्थे सौ के जदों अगली सवेर होवेगी ते फिर इत्थों मैं वापस चला जावांगा, क्योंकि हुण मैनू यकीन हो गया कि तीर्थ पूरा जावेगा, तुसीं बाद दे विच इस नूं पूरा करदे रहो।
भई सांझ खाने को खाए, पर मंद मत चौंप बढ़ाए।
बादशाह दे वास्ते तंबू ला दिता गया, शामा दे वेले उसने खाना खादा है ते फिर मंद बुद्धि वाला खुशी नूं तारण करके सौ गए।
सुख सो सुपत्यो निस को पाए, गाडो अंधकार जग छाए।
कवि जी लिखते ने कि गाढ़ा हनेरा सारे पासे पसर गया ते सुख दे नाल नींद नूं पाया औरंगजेब।
निज निज सिवर परे सब कोई, हिंदू मिले भजै प्रभ सोई।
औरंगजेब भी सौ गया है, नाल दे साथी भी आपो अपने डेरां दे विच सौ गए ने। दूसरे पासे कवि जी लिखते ने हिंदू मिल भजै प्रभ सोई, ते जिहड़े हिंदू ने उन्हां दे उत्ते वड्डी विपता बनी हुई है, इस करके सारे दे सारे वह परमेश्वर की आराधना कर रहे ने, उन्हूं याद कर रहे।
अर्द जामनी जबे बिताई, उमड़ियो जल पसरियो सब थाई।
कवि जी लिखते ने जदों अद्धी को रात बतीत होई ते कवि जी लिखते ने कि सारे दा सारा वो जरा पानी सी वो बहुत ही ज्यादा उमड़िया बाहर निकलिया उस दे विचों ते चारे पासे फैल गया।
एक बार ही बारी उछाला, लेन न दीनस किसे संभाला।
इको ही बारी इन्ना ज्यादा पानी उछलिया है कि किसे नू अपने आप दे संभाल उस पानी ने करन नहीं दिती।
पूर बनो रंग सुपत्यो जहां, पसर गयो एक बार तहां।
कवि जी लिखते ने सारियां तो पहला जिथे औरंगजेब सुता सी उस दे तंबू दे चारे पासे बहुता सारा पानी फैल गया।
गिलम गलीचे फर्श बिसाला, सब पर जल प्रवाह ते चाला।
जिहड़े भी गलीचे विछे होए सन, सुंदर फर्श विछाइयां कीतियां होईयां सन, उन्हां सारियां विछाइयां दे उत्ते पानी दा प्रवाह चल पिया।
जागत नर ने नीर निहारा, शाह संग धुनी ऊच पुकारा।
जदों जागे
ਤੇ ਬਹੁਤਾ ਸਾਰਾ ਪਾਣੀ ਆਸੇ ਪਾਸੇ ਵੱਧਦਾ ਦੇਖਿਆ। ਬਾਦਸ਼ਾਹ ਨੂੰ ਉੱਚੀ ਸਾਰੀ ਉਹਨਾਂ ਨੇ ਪੁਕਾਰ ਕੇ ਆਖਿਆ, ਕਹਿੰਦੇ ਨੇ ਜਲ ਬਹੁ ਚੜਿਓ ਜਾਏ ਚਲ ਆਵਤ, ਕਰੋ ਸੰਭਾਲ ਉੱਠੋ ਤਤਕਾਲਤ। ਬਾਦਸ਼ਾਹ ਨੂੰ ਉੱਚੀ ਸਾਰੀ ਜ਼ੋਰ ਦੇ ਨਾਲ ਆਵਾਜ਼ ਦਿੱਤੀ ਹੈ ਕਿ ਪਾਣੀ ਦਾ ਜਿਹੜਾ ਬਹਾਅ ਹੈ ਉਹ ਬਹੁਤਾ ਹੀ ਜ਼ਿਆਦਾ ਛੇਤੀ ਤੋਂ ਛੇਤੀ ਚੜ੍ਹਦਾ ਜਾ ਰਿਹਾ, ਆਪਣੇ ਆਪ ਦੀ ਉੱਠ ਕੇ ਤੁਸੀਂ ਸੰਭਾਲ ਕਰੋ। ਸੁਣ ਤੇ ਤੁਰਤ ਮਤੰਗ ਅਰੂੜਾ, ਭਾਗ ਚੱਲਿਓ ਬੇਹਬਲ ਮਤ ਮੂੜਾ। ਆਵਾਜ਼ ਨੂੰ ਸੁਣਦਿਆਂ ਸਾਰ ਹੀ ਔਰੰਗਜ਼ੇਬ ਉੱਠਿਆ ਹੈ, ਛੇਤੀ ਦੇ ਨਾਲ ਉਸਨੇ ਹਾਥੀ ਦੀ ਅਸਵਾਰੀ ਕਰ ਲਈ ਹੈ ਤੇ ਹਾਥੀ ਨੂੰ ਭਜਾ ਕੇ ਉੱਥੋਂ ਦੌੜ ਤੁਰਿਆ। ਸਰਬ ਸਮਾਜ ਬੂੜ ਕਰ ਗਇਓ, ਨਹੀਂ ਸੰਵਾਰਨ ਕਿਨਹੂੰ ਕੀਓ। ਕਵੀ ਜੀ ਲਿਖਦੇ ਨੇ ਜਿੰਨਾ ਵੀ ਸਾਜੋ ਸਮਾਨ ਸੀ ਉਹ ਸਾਰੇ ਦਾ ਸਾਰਾ ਉਸ ਪਾਣੀ ਦੇ ਵਿੱਚ ਡੁੱਬ ਗਿਆ, ਕਿਸੇ ਵੀ ਸਮਾਨ ਦੀ ਕੋਈ ਸਾਂਭ ਸੰਭਾਲ ਕਰ ਨਹੀਂ ਸਕੇ। ਕੋਕ ਪੁਕਾਰਤ ਮਾਚਿਓ ਰੌਰਾ, ਖਰੇ ਹੋਏ ਨਹੀਂ ਨਿਜ ਨਿਜ ਠੌਰਾ। ਬੜੀਆਂ ਕੂਕਾਂ ਤੇ ਪੁਕਾਰਾਂ ਹੋ ਰਹੀਆਂ ਨੇ, ਬੜਾ ਵੱਡਾ ਰੌਲਾ ਮੱਚ ਗਿਆ ਹੈ, ਕੋਈ ਰੁਕ ਵੀ ਨਹੀਂ ਸਕਦਾ ਆਪਣੀ ਜਗ੍ਹਾ ਦੇ ਉੱਤੇ, ਪਾਣੀ ਹੋਰ ਜ਼ਿਆਦਾ ਤੋਂ ਜ਼ਿਆਦਾ ਉੱਚਾ ਵੱਧਦਾ ਜਾਂਦਾ। ਪੁਸ਼ਕਰ ਤੀਰਥ ਰਿਸ ਬਹੁ ਕੀਨਸ, ਸਭ ਲਸ਼ਕਰ ਕੋ ਸੰਕਟ ਦੀਨਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਪੁਸ਼ਕਰ ਨਾਂ ਦੇ ਤੀਰਥ ਨੇ ਬਹੁਤ ਵੱਡਾ ਗੁੱਸਾ ਕੀਤਾ, ਉਹਨਾਂ ਦੇ ਉੱਤੇ ਸਾਰੇ ਲਸ਼ਕਰ ਨੂੰ ਬਹੁਤ ਜ਼ਿਆਦਾ ਦੁੱਖ ਦਿੱਤਾ। ਬਾਡੇ ਅਪਦਾ ਤੁਰ ਕਣ ਪਰ ਆਈ, ਪੁਸ਼ਕਰ ਨੇ ਕੀਨਸ ਬੇਕੋ ਲਾਈ। ਵੱਡੀ ਬਿਪਤਾ ਦਾ ਸਾਹਮਣਾ ਉਸ ਵੇਲੇ ਤੁਰਕਾਂ ਨੂੰ ਕਰਨਾ ਪਿਆ, ਕਿਉਂਕਿ ਪੁਸ਼ਕਰ ਨੇ ਬਹੁਤ ਹੀ ਜ਼ਿਆਦਾ ਆਪਣੇ ਪਾਣੀ ਦੇ ਨਾਲ ਡੋਬਣ ਦਾ ਯਤਨ ਕੀਤਾ ਤੇ ਉਹਨਾਂ ਨੂੰ ਵਿਆਕੁਲ ਕਰ ਦਿੱਤਾ। ਤੀਰਥ ਮਹਾ ਮਹਾਤਮ ਮਹਾ ਮਹਾ ਪ੍ਰਤਾਪਵੰਤ ਅਗ ਦਹਾਂ। ਕਵੀ ਜੀ ਲਿਖਦੇ ਨੇ ਕਿ ਤੀਰਥ ਵੱਡਾ ਹੈ, ਜਿਹਦਾ ਮਹਾਤਮ ਹੀ ਵੱਡੇ ਤੋਂ ਵੱਡਾ ਹੈ, ਤੇ ਕਵੀ ਜੀ ਲਿਖਦੇ ਨੇ ਕਿ ਵੱਡੇ ਪਾਪਾਂ ਦਾ ਨਾਸ ਕਰਨ ਵਾਲਾ ਹੈ। ਪੂਰਬ ਸਤਯੁਗ ਕੇਰ ਮਝਾਰ, ਕਮਲਾ ਸਣ ਸ਼ੁਭ ਰਚਿਓ ਉਦਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲੇ ਸਮੇਂ ਦੇ ਵਿੱਚ ਜਦੋਂ ਕਿ ਸਤਯੁਗ ਦਾ ਸਮਾਂ ਸੀ, ਉਸ ਯੁੱਗ ਦੇ ਵਿੱਚ ਜਿਹੜਾ ਕਮਲਾ ਆਸਨ ਹੈ ਉਸਨੇ ਇਸ ਤੀਰਥ ਦੀ ਰਚਨਾ ਕੀਤੀ ਸੀ, ਕਹਿਣ ਤੋਂ ਭਾਵ ਹੈ ਕਿ ਬ੍ਰਹਮਾ ਜੀ। ਤੀਨ ਲੋਕ ਮੈਂ ਬਿਦਤ ਸੁਜਸ ਹੈ, ਜਿਹ ਸ਼ਨਾਨ ਤੇ ਕਲ ਮਲ ਨਸ ਹੈ। ਤਿੰਨਾਂ ਹੀ ਲੋਕਾਂ ਦੇ ਵਿੱਚ ਇਸ ਦਾ ਜਸ ਬਹੁਤਾ ਜ਼ਿਆਦਾ ਫੈਲਿਆ ਹੋਇਆ, ਇਸ ਤੀਰਥ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਵੱਡੇ ਪਾਪ ਦੌੜ ਜਾਂਦੇ ਨੇ, ਨਸ ਜਾਂਦੇ। ਤੁਰਕ ਅਵਗਿਆ ਕੀਨ ਸਪਾਰੀ, ਦਿਓ ਦੰਡ ਨਹੀਂ ਸਕਿਓ ਸਹਾਰੀ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਨੇ ਅਵਗਿਆ ਕੀਤੀ, ਉਸ ਨੂੰ ਪੂਰਨ ਦੀ ਕੋਸ਼ਿਸ਼ ਕੀਤੀ, ਇਸ ਕਰਕੇ ਉਹ ਇਸ ਗੱਲ ਨੂੰ ਸਹਾਰਨ ਨਹੀਂ ਕਰ ਸਕਿਆ, ਉਸਨੇ ਤੁਰਕਾਂ ਨੂੰ ਦੰਡ ਦੇਣ ਦੀ ਕੋਸ਼ਿਸ਼ ਕੀਤੀ। ਬਹੁ ਬਿਹਾਲ ਲਸ਼ਕਰ ਕੋ ਹੇਰਾ, ਹਾਹਾਕਾਰ ਸੁਣਿਓ ਤੇ ਸਵੇਰਾ। ਕਵੀ ਜੀ ਲਿਖਦੇ ਨੇ ਬੜਾ ਬਿਹਾਲ ਕਰ ਦਿੱਤਾ ਹੈ ਪਾਣੀ ਨੇ, ਬਾਦਸ਼ਾਹ ਦੇ ਜਿਹੜੇ ਬਹੁਤੇ ਸਾਰੇ ਆਦਮੀ ਨੇ ਉਹ ਡੁੱਬ ਡੁੱਬ ਕੇ ਮਰਦੇ ਜਾ ਰਹੇ ਨੇ, ਹਰ ਇੱਕ ਪਾਸੇ ਵੱਡੀ ਹਾਹਾਕਾਰ ਮੱਚ ਗਈ। ਸਹਿਤ ਸਮਾਜ ਨਾਸ਼ ਕੋ ਪਾਵੇ, ਜਲ ਤੇ ਨਹੀਂ ਬਚੈ ਕਿਤ ਜਾਵੇ। ਸੋਚਿਆ ਔਰੰਗਜ਼ੇਬ ਨੇ ਕਿ ਸਮੇਤ ਸਾਜੋ ਸਮਾਨ ਦੇ ਮੇਰੀ ਸੈਨਾ ਦਾ ਨਾਸ ਹੋ ਜਾਵੇਗਾ, ਇਹ ਪਾਣੀ ਤੋਂ ਬਚ ਨਹੀਂ ਸਕਣਗੇ, ਕਿੱਥੇ ਦੌੜ ਕੇ ਜਾਣਗੇ, ਕਿਉਂਕਿ ਪਾਣੀ ਦੂਰ ਦੂਰ ਤੱਕ ਤੇ ਬਹੁਤਾ ਜ਼ਿਆਦਾ ਉੱਚਾ ਚੜ੍ਹਦਾ ਜਾ ਰਿਹਾ। ਇਮ ਨੌ ਰੰਗ ਚਿਤ ਵਤ ਚਿਤ ਮਾਹੀ, ਕੋਈ ਉਪਚਾਰ ਬਣੇ ਅਬ ਨਾਹੀ। ਔਰੰਗਜ਼ੇਬ ਸੋਚਦਾ ਹੈ ਚਿੱਤ ਦੇ ਵਿੱਚ ਕਿ ਕਿਹੜਾ ਐਸਾ ਯਤਨ ਬਣ ਸਕਦਾ ਹੈ ਕਿ ਜਿਸ ਕਾਰਨ ਕਰਕੇ ਬਚਿਆ ਜਾ ਸਕੇ ਇਸ ਪਾਣੀ ਦੀ ਮਾਰ ਤੋਂ। ਦਿਵਸ ਨਹੀਂ ਮੁਸ਼ਕਲ ਅਬ ਯਾਂਤੇ, ਸੁਧ ਨਾ ਸੰਭਾਲ ਸਕੇ ਨਰ ਜਾਤੇ। ਕਹਿੰਦਾ ਹੈ ਕਿ ਇੱਕ ਤੇ ਰਾਤ ਦਾ ਸਮਾਂ ਹੈ, ਕੋਈ ਦਿਨ ਦਾ ਸਮਾਂ ਨਹੀਂ ਹੈ, ਬੜੀ ਵੱਡੀ ਮੁਸ਼ਕਲ ਬਣ ਗਈ ਹੈ। ਸੁਧ ਨਾ ਸੰਭਾਲ ਸਕੇ ਨਰ ਜਾਤੇ, ਕਿਉਂਕਿ ਆਪਣੇ ਆਪ ਦੇ ਸੁਧ ਨੂੰ ਸੰਭਾਲ ਨਹੀਂ ਸਕਦੇ ਜਿੰਨੇ ਵੀ ਮੇਰੇ ਆਦਮੀ ਨੇ। किम दल संकट सकल बिदारो कित मजूर लियावो जल टारो।
सोचदा किस तरह अपने दल दी अपनी फौज दी मैं रख्या कर सका, किस तरह कित्थों मजदूर इस वेले बुला के लै आवां जिहड़े के पानी नूं रोक सकण।
कित ते उछरियो पसरियो जाई सो थल निसमै लखियो ना जाई।
रात दे वेले ए भी पता लाया नहीं जा सकदा के केड़े पासों पानी उछर के इन्ना ज्यादा उच्चे तों उच्चा चढ़दा जा रहा।
अपरी उपाय न होए सकाल खरो तुरक पत चिंत बेसाला।
सोचा दे विच डुब्या होया कहिंदा है कि कोई भी यतन इस वेले हो नहीं सकता। वड्डा चिंता दे विच डुब के फिर उसने सोचिया,
लखियो महात्म तीर्थ केरा जल उछाल डोबत मम डेरा।
लख्या है कि इस तीर्थ दे विच वड्डा महात्मा पाव के प्रतापी ये तीर्थ है, इसे करके जल इन्ना ज्यादा उछलिया ते मेरे डेरे नू डोब दिता।
करनी बिन अबे बने आवे होए प्रसन्न दल मोर बचावे।
सोचदा कि जिहड़े तीर्थ नू देखिया सी दिन दे वेले कि जिहड़ा पूरना ते भरना शुरू हो गया सी, अचानक ही उस दे विचों इन्ना उच्चा पानी किवें निकल सकदा है कि जिहड़ा मेरे सारे डेरे नू डोब देवे।
सोचदा करनी बिना अबे बन आवे होए प्रसन्न दल मोर बचावे।
मैनू लगदा है कि इह जिहड़ा तीर्थ है वड्डा करामाती है ते मैनू बेनती करनी बनदी है इस दे अगे तां कि मेरी बेनती दे उत्ते ये तीर्थ मेरे ते प्रसन्न होवे ते मेरा दल मेरी फौज डुब जाण तों बच जावे।
अजमतवान महान सुजाना पायो दीन जोरत जोग पाना।
जाणिया है कि करामाती ये तीर्थ है, उस वेले दीन होके दोवे हथ जोड़ के फिर औरंगजेब ने बेनती की।
कहिंदा छिमो अवग्या मैं नहीं जान्यो महाशक्त के सहत पछान्यो।
कहिंदा कि हे तीर्थ राज मेरी कीती हुई अवग्या नू माफ कर दियो, मैं तुहाडे वड्डे महात्म नू जान नहीं सकिया। शक्ति दे समेत तीर्थ है, इस गल नू मैं हुण पछाण गया।
सब तीर्थ मैं तुव बड़े आई बेदत महद अब होए सवाई।
कहिंदा है कि सारिया तीर्थां दे विच तेरी जिहड़ी वड्याई है वह सारिया तो वड्डी ते भारी होवेगी, इस तों भी सवाई होवेगी।
जितो बिगार आन मैं करियो गण मंदर को मूल यो खरियो।
हाथ जोड़ के बेनती करदा है कि जिन्हें भी मैं इत्थे आण के मंदरां नूं डेगिया ते मूर्तियां नूं तोड़िया।
सो रचना अब फेर बनावो मृतका गेरी सो कढवावो।
कहिंदा है कि जिन्नी भी रचना बनी हुई सी जिन्हों मैं हुक्म दे के तोड़ दिता है उन्हां मंदरां नूं फिर तो बनवा देवांगा ते जिन्नी भी मिट्टी है तीर्थ राज तेरे विच मैं सुट्टी है वह सारी मिट्टी नूं दोबारा बाहर कढवा दिया।
तावन मेत कर भोजन देवो जीवत रहो सुतावद सेवो।
कहिंदा हे तीर्थ पुष्कर राज तेरे निमित मैं बहुता सारा लंगर लावांगा, लोकां नूं भोजन छकावांगा, जिन्ना चिर तक मैं दुनिया दे उत्ते जिउंदा रहांगा उन्ना चिर तक हे तीर्थ राज तेरी सेवा दे विच रहांगा।
पायो दीन यत आदक कह कह गज ते उतर नमो किया मह मह।
इस तरीके दे नाल कवि जी लिखते ने कि बहुत ही दीन होके उन्हें बेनतियां कीतियां ने, दूर जाके हाथी तो थले उतर के उन्हें नमस्कारां कीतियां।
पुन पुष्कर जल थोरो कीनस सिमट्यो पाए आए बिच लीनस।
उसे वेले कवि जी लिखते ने कि पानी लेंदा लेंदा लै गया, पानी थोड़ा हो गया, आखिरकार उस तीर्थ दे विचों पानी निकलिया से उछल के उत्थे ही वापस सिमट गया।
हड़ के जल सम उतर गयो है पुन लश्कर एक सथल पायो है। ਜਿਸ ਤਰ੍ਹਾਂ ਕਿ ਹੜ੍ਹ ਦਾ ਪਾਣੀ ਪਹਿਲਾਂ ਚੜ੍ਹਦਾ ਹੈ ਅਤੇ ਜਦੋਂ ਲੱਥਦਾ ਫਿਰ ਸਮਾਨਤਾ ਹੋ ਜਾਂਦੀ ਹੈ, ਇਸੇ ਤਰੀਕੇ ਦੇ ਨਾਲ ਸਾਰੇ ਦਾ ਸਾਰਾ ਪਾਣੀ ਉੱਤਰ ਗਿਆ, ਉਸੇ ਤੀਰਥ ਦੇ ਵਿੱਚ ਵਾਪਸ ਪੈ ਗਿਆ ਜਿੱਥੋਂ ਕਿ ਉੱਛਲ ਕੇ ਬਾਹਰ ਨਿਕਲਿਆ ਸੀ। ਬੜੇ ਕਸ਼ਟ ਸੋ ਨਿਸਾ ਬਿਤਾਈ, ਜਾਗਤ ਹੀ ਪ੍ਰਭਾਤ ਹੋਏ ਆਈ। ਕਵੀ ਜੀ ਲਿਖਦੇ ਨੇ ਕਿ ਵੱਡੇ ਦੁੱਖ ਦੇ ਨਾਲ ਉਸ ਰਾਤ ਨੂੰ ਬਤੀਤ ਕੀਤਾ, ਜਾਗਦਿਆਂ ਹੀ ਫਿਰ ਸਵੇਰ ਹੋ ਆਈ। ਸਗਲ ਦਰੋਗੇ ਸ਼ਾਹ ਹਕਾਰੇ, ਤੂਰਨ ਤਿੰਨ ਪ੍ਰਤੀ ਹੁਕਮ ਆਚਾਰੇ। ਸਵੇਰ ਹੋਣ ਦੇ ਸਾਰ ਹੀ ਸਾਰਿਆਂ ਦਰੋਗਿਆਂ ਨੂੰ ਬਾਦਸ਼ਾਹ ਨੇ ਆਪਣੇ ਕੋਲ ਬੁਲਾ ਲਿਆ ਹੈ ਅਤੇ ਸਾਰਿਆਂ ਨੂੰ ਹੁਕਮ ਕੀਤਾ। ਕਹਿੰਦਾ ਆਗੇ ਤੇ ਦੇਹ ਦੁੱਗਣ ਮਜ਼ੂਰੀ, ਨਿਕ ਸਾਹਿਬ ਮ੍ਰਿਤਕਾ ਕਰ ਦੂਰੀ। ਸਵੇਰ ਹੋਣ ਦੇ ਨਾਲ ਹੀ ਹੁਕਮ ਦਿੰਦਾ ਕਿ ਮਜ਼ਦੂਰਾਂ ਨੂੰ ਦੁੱਗਣੀ ਜਿਹੜੀ ਮਜ਼ਦੂਰੀ ਹੈ ਜ਼ਿਆਦਾ ਦਿੱਤੀ ਜਾਵੇ ਅਤੇ ਜਿਹੜੀ ਮਿੱਟੀ ਸੁੱਟੀ ਗਈ ਹੈ ਉਸ ਸਾਰੀ ਮਿੱਟੀ ਨੂੰ ਬਾਹਰ ਕੱਢਿਆ ਜਾਵੇ। ਮੰਦਰ ਬਿਸਦ ਬਿਲੰਦ ਬਿਦਾਰਿਓ, ਜਿਸ ਪ੍ਰਕਾਰ ਸੋ ਪਥਰਮ ਨਿਹਾਰਿਓ। ਕਹਿੰਦਾ ਕਿ ਜਿਹੜੇ ਵੀ ਮੰਦਰ ਢਾ ਦਿੱਤੇ ਗਏ ਨੇ ਉਹਨਾਂ ਸਾਰਿਆਂ ਮੰਦਰਾਂ ਨੂੰ ਦੁਬਾਰਾ ਤੋਂ ਉਸੇ ਤਰੀਕੇ ਦੇ ਨਾਲ ਤਿਆਰ ਕੀਤਾ ਜਾਵੇ। ਉਸ ਰਾਵੋ ਤਸ ਵਿਧ ਕਰ ਤਿਆਰੀ, ਅਪਰ ਚਿਨਾਵੋ ਬਿਲਮ ਵਿਸਾਰੀ। ਕਹਿੰਦਾ ਕਿ ਉਸੇ ਤਰੀਕੇ ਦੇ ਨਾਲ ਮੰਦਰਾਂ ਨੂੰ ਫਿਰ ਤੋਂ ਉਸਾਰਿਆ ਜਾਵੇ ਅਨੇਕਾਂ ਪ੍ਰਕਾਰ ਦੇ ਨਾਲ ਚਿਨਾਈ ਕਰਕੇ। ਇਮ ਕਹਿ ਤਹਿਤੇ ਬਿਪਰ ਬੁਲਾਏ, ਦਿਓ ਦਾਨ ਭੋਜਨ ਅਚਵਾਏ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦਾ ਹੁਕਮ ਕਰਕੇ ਫਿਰ ਬਹੁਤੇ ਸਾਰੇ ਪੰਡਤਾਂ ਨੂੰ ਕੋਲ ਬੁਲਾਇਆ ਹੈ, ਉਹਨਾਂ ਨੂੰ ਬਹੁਤਾ ਸਾਰਾ ਦਾਨ ਦਿੱਤਾ ਤੇ ਭੋਜਨ ਛਕਾਇਆ। ਕਾਰ ਕਾਰ ਪਰ ਪਰ ਨਰ ਖਰੇ, ਸੌਂਪ ਕਯੋ ਤੂਰਨ ਲਿਹੋ ਕਰੇ। ਇਹ ਸਾਰਾ ਜਿਹੜਾ ਕੰਮ ਹੈ ਉਹ ਕਰਨ ਦੇ ਵਾਸਤੇ ਬਹੁਤੀ ਜਗ੍ਹਾ ਦੇ ਉੱਤੇ ਆਪਣੇ ਆਦਮੀਆਂ ਨੂੰ ਔਰੰਗਜ਼ੇਬ ਨੇ ਤੈਨਾਤ ਕੀਤਾ ਹੈ ਤੇ ਆਖਿਆ ਹੈ ਤੂਰਨ ਲਿਹੋ ਕਰੇ ਕਿ ਜਿਹੜੇ ਮੈਂ ਹੁਕਮ ਦਿੱਤੇ ਨੇ ਉਹਨਾਂ ਦੀ ਛੇਤੀ ਤਾਮੀਲ ਹੋਵੇ। ਰਚਨਾ ਤੈਸੀ ਦਿਓ ਬਨਵਾਏ, ਬ੍ਰਿੰਦ ਮਜ਼ੂਰ ਨੇ ਅਬ ਲਗਵਾਏ।
ਕਹਿੰਦਾ ਕਿ ਜਿਸ ਤਰ੍ਹਾਂ ਦੀ ਰਚਨਾ ਪਹਿਲਾਂ ਰਚੀ ਹੋਈ ਸੀ ਉਸੇ ਤਰ੍ਹਾਂ ਦੀ ਰਚਨਾ ਨੂੰ ਫਿਰ ਤੋਂ ਬਣਵਾ ਦਿਓ, ਬਹੁਤੇ ਸਾਰੇ ਮਜ਼ਦੂਰਾਂ ਨੂੰ ਲਾ ਕੇ ਇਸ ਕੰਮ ਨੂੰ ਨੇਪਰੇ ਚਾੜਿਆ ਜਾਵੇ।
ਪੁਸ਼ਕਰ ਮੈਂ ਅਜ ਮਤ ਜੁਤ ਜਾਣਾ, ਇਸ ਮੈਂ ਨਹੀਂ ਪਖੰਡ ਕੁਛ ਛਾਣਾ।
ਸਾਰਿਆਂ ਨੂੰ ਸੁਣਾ ਕੇ ਔਰੰਗਜ਼ੇਬ ਕਹਿੰਦਾ ਕਿ ਇਹ ਜਿਹੜਾ ਪੁਸ਼ਕਰ ਤੀਰਥ ਹੈ ਇਹ ਬਹੁਤ ਵੱਡਾ ਕਰਾਮਾਤੀ ਹੈ, ਮੈਂ ਇਸ ਗੱਲ ਨੂੰ ਜਾਣ ਲਿਆ ਹੈ ਇਸ ਤੀਰਥ ਦੇ ਵਿੱਚ ਔਰ ਇੱਥੋਂ ਦੇ ਰਹਿਣ ਵਾਲਿਆਂ ਦੇ ਵਿੱਚ ਕੋਈ ਪਖੰਡ ਨਹੀਂ।
ਇਮ ਕਹਿ ਸ਼ਾਹ ਕਰੀ ਅਸਵਾਰੀ, ਗਮਨਿਓ ਮਾਰਗ ਬਿਲਮ ਬਿਸਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਹੁਕਮ ਦੇ ਕੇ ਬਾਦਸ਼ਾਹ ਨੇ ਅਸਵਾਰੀ ਕੀਤੀ ਹੈ ਤੇ ਫਿਰ ਉੱਥੋਂ ਛੇਤੀ ਹੀ ਚੱਲ ਪਏ।
ਜੈ ਅਜਮੇਰ ਸਮੀਪ ਸਥਾਨਾ, ਤਹਾਂ ਜਾਏ ਉਤਰਿਓ ਦਲ ਨਾਨਾ।
ਫਿਰ ਉੱਥੋਂ ਚੱਲ ਕੇ ਪੁਸ਼ਕਰ ਤੋਂ ਅਜਮੇਰ ਪਹੁੰਚਿਆ ਹੈ, ਉੱਥੇ ਜਾ ਕੇ ਆਪਣੀ ਫੌਜ ਦੇ ਸਮੇਤ ਡੇਰਾ ਲਾਇਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਆਜ ਲਗੋ ਪੁਸ਼ਕਰ ਬਿਖੈ, ਇਸ ਪ੍ਰਸੰਗ ਕੇ ਚਿੰਨ ਪ੍ਰਗਟ ਮਹਾਤਮ, ਜਗਤ ਮੈਂ ਕਰਿਓ ਤੁਰਕ ਪਤ ਛਿੰਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਜ ਤੱਕ ਵੀ ਉਸ ਪੁਸ਼ਕਰ ਦੇ ਵਿੱਚ ਇਹ ਪ੍ਰਸੰਗ ਹੈ ਔਰ ਉਹਦੇ ਚਿੰਨ ਵੀ ਮਿਲਦੇ ਨੇ ਕਿ ਕਿਸ ਤਰੀਕੇ ਦੇ ਨਾਲ ਵਾਪਰਿਆ ਸੀ ਮਹਾਤਮ ਬਹੁਤ ਵੱਡਾ ਜਗਤ ਦੇ ਵਿੱਚ ਉਸ ਵੇਲੇ ਪੁਸ਼ਕਰ ਦਾ ਫੈਲਿਆ ਸੀ ਤੇ ਤੁਰਕਾਂ ਦੀ ਉਣਤਾਈ ਦੇਖੀ ਗਈ ਸੀ।
ਡੇਰੋ ਜਾਏ ਕਰਿਓ ਅਜਮੇਰ, ਉਤਰਿਓ ਲਸ਼ਕਰ ਜਾਏ ਬਡੇਰ।
ਅਜਮੇਰ ਜਾ ਕੇ ਡੇਰਾ ਲਾਇਆ ਹੈ ਆਪਣੀ ਸਾਰੀ ਫੌਜ ਦੇ ਸਮੇਤ। ਸੰਪਾਦਕ ਜੀ ਲਿਖਦੇ ਨੇ ਕਿ ਇੱਥੇ ਚਿਸ਼ਤੀ ਫਕੀਰਾਂ ਦਾ ਭਾਰੀ ਡੇਰਾ ਹੁਣ ਤੱਕ।
ਏਕ ਜਾਮਨੀ ਕਰਕੇ ਬਾਸਾ, ਮਾਰ ਤੰਡ ਜਬ ਭਇਓ ਪ੍ਰਕਾਸ਼ਾ।
ਅਜਮੇਰ ਦੇ ਵਿੱਚ ਇੱਕ ਰਾਤ ਨੂੰ ਔਰੰਗਜ਼ੇਬ ਨੇ ਬਤੀਤ ਕੀਤਾ। ਕਵੀ ਜੀ ਲਿਖਦੇ ਨੇ ਜਦੋਂ ਹੀ ਅਗਲੇ ਦਿਨ ਦਾ ਸੂਰਜ ਚੜ੍ਹਿਆ,
सकल मुजावर तब हकारे हित बूजनेम बाक उचारे।
सवेर होने दे नाल सारे दे सारे मुजावरां नूं बुला लिया गया जिहड़े कि मंदर दे पुजारी हुंदे ने हिंदू मत दे विच। इसे तरह जिहड़े कि मसीतां ते कबरां दे उत्ते रहण वाले पुजारी हुंदे ने उन्हां नूं मुसलमान मुजावर कहिंदे ने। सारियां नूं बुला लिया गया ते सारियां नूं बादशाह इस तरह कहिंदा,
कहिंदा तुमने क्या यह दंभ कमायो कर वंचकता धन उपजायो।
उत्थे बहुत सुंदर एक मंदिर बनाया होया सी जिहदे विच ओह रिहा करदे सन। उन्हां सारियां नूं कहिंदा कि तुसीं इह किस तरह का पखंड रचिया होया,
कर वंचकता धन उपजायो लोकां नूं ठग के धन दी कमाई करदे। मोर कमान चढ़ी नहीं कैसे दारश कोह केर किया जैसे।
उन्हां सारिया मुजावरां नूं कहिंदा है कि मेरी कमान क्यों ना चढ़ाई ते मेरे विरुद्ध दारश को मेरे भरा दी कमान किस तरह चढ़ गई। अगे जा के इस सारी गल का खुलासा होवेगा कि कमान चाड़ना किस नूं कहिंदे ने ते किस तरह दारश को दी कमान चढ़ी सी। एक बहुत वड्डा वो तीर्थ सी जिथे कि शुरू तो लैके बादशाह जाया करदे सन, शाहजहां भी जाया करदा सी।
कहिंदा शाहजहां के साथ बखानी तब बड़ सुत की चढ़ी कमानी।
कहिंदा कि जदों पहला मैं आया सी अपने पिता दे नाल ते अपने भरा दारा शको दे नाल, उस वेले तुसीं सारयां नूं सुना के मेरे पिता नूं आख्या सी तब बड़ सुत की चढ़ी कमानी कि हे बादशाह सलामत तुहाडे वड्डे पुत्र दारा शको दी कमान चढ़ी है ते छोटे दी नहीं चढ़ी।
पायो प्रसन्न जे तिस पर ख्वाजा तिस कमान के बिदत नवाजा।
कहिंदा कि जेकर ख्वाजा मेरे वड्डे भरा दारा शको दे उत्ते प्रसन्न होया सी उस दी कमान नूं जेकर उसने चढ़ाया सी।
कहिंदा तो पातशाह क्यों नहीं पाई भ्रमत मरियो किछ हाथ ना आई।
उस वेले तुसीं आख्या सी कि हे बादशाह सलामत जिन्नूं तुसीं युवराज थापिया ਭਾਵ ਕਿ ਦਾਰਾ ਸ਼ਕੋ ਨੂੰ ਇਹਦੀ ਕਮਾਨ ਖਵਾਜਾ ਨੇ ਆਪ ਚੜ੍ਹਾਈ ਹੈ, ਇਸ ਕਰਕੇ ਯੋਗ ਇਹ ਤੁਹਾਡਾ ਉੱਤਰਾਧਿਕਾਰੀ ਹੈ। ਹੁਣ ਉਹਨਾਂ ਸਾਰਿਆਂ ਨੂੰ ਕਹਿੰਦਾ ਹੈ ਕਿ ਜੇਕਰ ਤੁਸੀਂ ਉਸ ਵੇਲੇ ਇਸ ਗੱਲ ਦਾ ਦਾਅਵਾ ਕੀਤਾ ਸੀ ਦਾਰਾ ਸ਼ਕੋ ਰਾਜਾ ਬਣੇਗਾ ਬਾਦਸ਼ਾਹ ਬਣੇਗਾ, ਅਤੇ ਕਹਿੰਦਾ ਫਿਰ ਤੁਹਾਡੇ ਕਹਿਣ ਦੇ ਮੁਤਾਬਕ ਉਹਨੂੰ ਬਾਦਸ਼ਾਹੀ ਕਿਉਂ ਨਹੀਂ ਮਿਲੀ, ਉਹ ਭਰਮਦਾ ਹੋਇਆ ਭਟਕਦਾ ਹੋਇਆ ਹੀ ਮੇਰੇ ਹੱਥੋਂ ਮਾਰਿਆ ਗਿਆ।
ਤਖਤ ਬੈਠਵੋ ਮੋਹ ਨਾ ਆਇਓ ਨਹੀਂ ਨਿਵਾਜਿਓ ਸਭ ਨੇ ਲਾਹਿਓ।
ਕਹਿੰਦਾ ਕਿ ਉਸ ਵੇਲੇ ਕਿਸੇ ਨੇ ਵੀ ਇਸ ਗੱਲ ਦੀ ਤਾਮੀਰ ਨਹੀਂ ਕੀਤੀ ਕਿ ਮੈਂ ਤਖਤ ਦੇ ਉੱਤੇ ਬੈਠਾਂਗਾ, ਮੈਨੂੰ ਤੁਸੀਂ ਨਹੀਂ ਨਿਵਾਜਿਆ ਅਤੇ ਉਸ ਵੇਲੇ ਮੇਰੇ ਭਰਾ ਨੂੰ ਹੀ ਨਿਵਾਜਿਆ ਸੀ। ਕਹਿਣ ਤੋਂ ਭਾਵ ਹੈ ਕਿ ਤੁਹਾਡੇ ਹਿਸਾਬ ਦੇ ਨਾਲ ਮੇਰੇ ਭਾਗ ਦੇ ਵਿੱਚ ਰਾਜ ਭਾਗ ਨਹੀਂ ਸੀ, ਤਖਤ 'ਤੇ ਬੈਠਣਾ ਨਹੀਂ ਸੀ ਲਿਖਿਆ, ਕਿਉਂ ਤੁਸਾਂ ਨੇ ਮੈਨੂੰ ਨਹੀਂ ਸੀ ਨਿਵਾਜਿਆ, ਮੇਰੇ ਵੱਡੇ ਭਰਾ ਨੂੰ ਨਿਵਾਜਿਆ ਸੀ, ਅਤੇ ਹੁਣ ਦੇਖੋ ਇਸ ਤੋਂ ਉਲਟੀ ਗੱਲ ਕਿਵੇਂ ਹੋ ਗਈ।
ਅਬ ਮੈਂ ਸਭ ਪਾਤਸ਼ਾਹਤ ਪਾਈ ਇਹ ਕਿਆ ਭਇਓ ਦੇਹ ਬਤਲਾਈ।
ਕਹਿੰਦਾ ਹੁਣ ਮੈਂ ਬਾਦਸ਼ਾਹ ਕਿਵੇਂ ਬਣ ਗਿਆ, ਕਿਉਂਕਿ ਤੁਸੀਂ ਤਾਂ ਆਖਿਆ ਸੀ ਮੈਂ ਬਾਦਸ਼ਾਹ ਬਣ ਹੀ ਨਹੀਂ ਸਕਦਾ, ਮੇਰੇ ਪਿਤਾ ਨੂੰ ਆਖਿਆ ਸੀ ਕਿ ਵੱਡਾ ਯੁਵਰਾਜ ਦਾਰਾ ਚ ਕੋਈ ਬਾਦਸ਼ਾਹ ਬਣੇਗਾ, ਦੱਸੋ ਇਸ ਤਰ੍ਹਾਂ ਫਿਰ ਕਿਵੇਂ ਹੋ ਗਿਆ।
ਯਾਂ ਤੇ ਮੈਂ ਜਾਣਤ ਹੋਂ ਐਸੇ ਤੁਮ ਹੀ ਕਰੋ ਦੰਭ ਕਿਛ ਕੈਸੇ।
ਇਸ ਕਰਕੇ ਔਰੰਗਜ਼ੇਬ ਉਹਨਾਂ ਸਾਰਿਆਂ ਮੁਜਾਵਰਾਂ ਨੂੰ ਕਹਿੰਦਾ ਹੈ ਕਿ ਮੈਨੂੰ ਲੱਗਦਾ ਹੈ ਤੁਸੀਂ ਪਖੰਡੀ ਅਤੇ ਝੂਠੇ ਹੋ, ਤੁਹਾਡੀ ਆਖੀ ਹੋਈ ਗੱਲ ਕਦੇ ਵੀ ਸੱਚੀ ਨਹੀਂ ਹੁੰਦੀ। ਜਿਸ ਤਰ੍ਹਾਂ ਕਿ ਇਹ ਗੱਲ ਸੱਚੀ ਨਹੀਂ ਹੋਈ, ਦਾਰਾ ਸ਼ਕੋ ਬਾਦਸ਼ਾਹ ਨਹੀਂ ਬਣਿਆ, ਮੈਂ ਬਣਿਆ।
ਕਹਿ ਤੁਮ ਦੀਜੈ ਸਾਚ ਬਤਾਏ ਨਾ ਤਾਂ ਮੈਂ ਦੇਖੋ ਪਤਿਆਏ।
ਕਹਿੰਦਾ ਜਾਂ ਤਾਂ ਤੁਸੀਂ ਸੱਚੋ ਸੱਚ ਗੱਲ ਦੱਸ ਦਿਓ ਕਿ ਤੁਸੀਂ ਝੂਠੇ ਹੋ, ਜੇਕਰ ਨਹੀਂ ਦੱਸੋਗੇ ਤਾਂ ਮੈਂ ਫਿਰ ਪਤਿਆਵਾ ਲਵਾਂਗਾ, ਪ੍ਰੀਖਿਆ ਕਰਾਂਗਾ ਇਸ ਗੱਲ ਦੀ ਕਿ ਤੁਸੀਂ ਕਿੰਨਾ ਕੁ ਸੱਚ ਬੋਲਦੇ।
ਸਕਲ ਮੁਜਾਵਰ ਇਕੱਠੇ ਪਏ ਨਹੀਂ ਨੋ ਰੰਗ ਕੋਈ ਉੱਤਰ ਦੀਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਾਰੇ ਮਜੌਰ ਇਕੱਠੇ ਤੇ ਭਾਵੇਂ ਜ਼ਰੂਰ ਹੋਏ ਪਰ ਔਰੰਗਜ਼ੇਬ ਦੀ ਗੱਲ ਦਾ ਉੱਤਰ ਉਹਨਾਂ ਦੇ ਕੋਲ ਨਹੀਂ ਸੀ।
ਕਹਿ ਕਿ ਅਸ ਖੁਦਾਏ ਕੀ ਮਰਜ਼ੀ ਬਖਸ਼ੈ ਜਿਸੈ ਸੁਣੈ ਤਿਸ ਅਰਜੀ।
ਸਾਰੇ ਹੱਥ ਜੋੜ ਕੇ ਕਹਿੰਦੇ ਨੇ ਕਿ ਇਹ ਤੇ ਖੁਦਾ ਦੀ ਮਰਜ਼ੀ ਹੈ ਕਿ ਉਸਨੇ ਕੀ ਕਰਨਾ, ਜਿਹਦੇ ਤੇ ਮਰਜ਼ੀ ਹੁੰਦੀ ਹੈ ਉਹਦੀ ਬੇਨਤੀ ਨੂੰ ਪ੍ਰਵਾਨ ਕਰਦਾ। ਅਸੀਂ ਤੇ ਆਪਣੇ ਅਨੁਮਾਨ ਦੇ ਨਾਲ ਇਹ ਗੱਲ ਆਖੀ ਸੀ ਕਿਉਂਕਿ ਤੇਰੀ ਕਮਾਨ ਨਹੀਂ ਸੀ ਚੜੀ, ਉੱਥੇ ਤੇ ਦਾਰਾ ਸ਼ਕੋਹ ਦੀ ਕਮਾਨ ਚੜੀ ਸੀ, ਇਸ ਕਰਕੇ ਇਹ ਗੱਲ ਕਹਿ ਦਿੱਤੀ ਕਿ ਦਾਰਾ ਸ਼ਕੋਹ ਨੂੰ ਬਾਦਸ਼ਾਹ ਹੀ ਮਿਲੇਗੀ। ਇਸੇ ਭਾਂਤ ਮੈਂ ਹਮਰੋ ਚਾਰਾ ਕਹਾਂ ਚਲੈ ਚਿਤਲੇ ਹੋ ਵਿਚਾਰਾ, ਕਹਿੰਦੇ ਇਸੇ ਤਰੀਕੇ ਦੇ ਨਾਲ ਸਿਰਫ ਚਾਰਾ ਕੀਤਾ ਸੀ, ਕਹਾਂ ਚਲੈ ਚਿਤਲੇ ਹੋ ਵਿਚਾਰਾ, ਅਸੀਂ ਕੀ ਕਰ ਸਕਦੇ ਹਾਂ ਕਿਉਂਕਿ ਖੁਦਾ ਦੀ ਮਰਜ਼ੀ ਦੇ ਅੱਗੇ ਕਿਸੇ ਦੀ ਮਰਜ਼ੀ ਨਹੀਂ ਚੱਲਦੀ। ਸਮਝਿਓ ਨੌਰੰਗ ਬੋਲੈ ਪਾਜ, ਹੈ ਇਨ ਦੰਭ ਲੇਨ ਤਨ ਕਾਜ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਔਰੰਗਜ਼ੇਬ ਸਮਝ ਗਿਆ ਕਿ ਸਾਰੇ ਦੇ ਸਾਰੇ ਝੂਠੇ ਨੇ, ਪਾਜੀ ਨੇ, ਇਹਨਾਂ ਨੇ ਕੋਈ ਵੱਡਾ ਪਖੰਡ ਰਚਿਆ ਹੋਇਆ ਧਨ ਨੂੰ ਪਾਉਣ ਦੇ ਲਈ।
ਬੇਲਦਾਰ ਗਣ ਲੀਏ ਬੁਲਾਏ, ਕਹਿਓ ਸਥਾਨੀ ਉਖਾਰੋ ਜਾਏ।
ਜਿਹੜਾ ਉਹ ਮਕਬਰਾ ਬਣਿਆ ਹੋਇਆ ਸੀ ਉਸ ਦੇ ਵਾਸਤੇ ਹੁਕਮ ਦਿੱਤਾ ਹੈ ਬਾਦਸ਼ਾਹ ਨੇ ਕਿ ਬਹੁਤੇ ਸਾਰੇ ਜਿਹੜੇ ਖੋਦਣ ਵਾਲੇ ਨੇ ਉਹ ਜਾ ਕੇ ਅੰਦਰ ਇਸ ਦੀ ਖੁਦਾਈ ਕਰਨ। ਇੱਕ ਦੋ ਇਹ ਸੰਗ ਕਰੇ ਉਮਰਾਵ, ਪਿਖੋ ਜਾਏ ਕਿਆ ਵਿਦ ਤੇ ਸਥਾਵ। ਇੱਕ ਦੋ ਆਪਣੇ ਜਰਨੈਲਾਂ ਨੂੰ ਉਮਰਾਵਾਂ ਨੂੰ ਨਾਲ ਭੇਜਿਆ ਕਿ ਥੱਲੇ ਜਾ ਕੇ ਉਸ ਮੰਦਰ ਦੀ ਖੁਦਾਈ ਕੀਤੀ ਜਾਵੇ, ਦੇਖੋ ਕਿ ਕਿਸ ਤਰ੍ਹਾਂ ਦਾ ਪਾਜ ਹੈ, ਇਹ ਕਿਸ ਤਰ੍ਹਾਂ ਹੋ ਸਕਦਾ ਕਿ ਬੰਦ ਦਰਵਾਜ਼ਿਆਂ ਦੇ ਵਿੱਚ ਕਿਸ ਤਰ੍ਹਾਂ ਕਿਸੇ ਦੀ ਕਮਾਨ ਚੜ੍ਹ ਸਕਦੀ ਹੈ। ਅੱਗੇ ਜਾ ਕੇ ਕਮਾਨ ਦਾ ਹਵਾਲਾ ਕਵੀ ਜੀ ਦੇਣਗੇ। ਹੁਕਮ ਪਾਏ ਨੌ ਰੰਗ ਕੋ ਗਏ, ਥਾਲੇ ਅੰਤਰ ਕੋ ਖੋਜਤ ਪਏ। ਹੁਕਮ ਪਾ ਕੇ ਔਰੰਗਜ਼ੇਬ ਦਾ ਉਹ ਸਾਰੇ ਅੰਦਰ ਗਏ ਨੇ, ਅੰਦਰ ਜਾ ਕੇ ਉਸ ਬਣੇ ਹੋਏ ਮਕਬਰੇ ਨੂੰ ਖੋਦਣਾ ਸ਼ੁਰੂ ਕੀਤਾ, ਥੱਲਿਓਂ ਪੁੱਟਣਾ ਸ਼ੁਰੂ ਕੀਤਾ। ਹੋਤੋ ਪਾਜ ਕੁਛ ਤਨਕ ਉਹ ਖਾਰਾ, ਤਤਸ਼ਿਨ ਤਹਿ ਪੁਲਾੜ ਨਿਹਾਰਾ। ਵਾਕਿਆ ਹੀ ਜਿਹੜਾ ਅੰਦਾਜ਼ਾ ਸੀ ਔਰੰਗਜ਼ੇਬ ਦਾ ਉਹ ਬਿਲਕੁਲ ਠੀਕ ਸੀ। ਜਦੋਂ ਥੱਲਿਓਂ ਥੋੜ੍ਹੀ ਜਿਹੀ ਖੁਦਾਈ ਕੀਤੀ ਤੇ ਉਹ ਪਾਜ ਹੀ ਝੂਠ ਦਾ ਬਣਾਇਆ ਹੋਇਆ ਸੀ, ਥੱਲਿਓਂ ਜਦੋਂ ਉਖਾੜਨਾ ਸ਼ੁਰੂ ਕੀਤਾ ਤੇ ਥੱਲਿਓਂ ਬਿਲਕੁਲ ਪੋਲੀ ਜਗ੍ਹਾ ਦਿਖਾਈ ਦਿੱਤੀ।
ਖਣਨ ਲੱਗੇ ਜਬ ਤਿਸੈ ਅਗਾਰੀ, ਦੀਰਘ ਸਭਹਿਣ ਸੁਰੰਗ ਨਿਹਾਰੀ।
ਜਦੋਂ ਹੋਰ ਜ਼ਿਆਦਾ ਅੱਗੋਂ ਖੋਦਿਆ ਤੇ ਕੀ ਦੇਖਦੇ ਨੇ ਕਿ ਥੱਲੇ ਉਸਦੇ ਇੱਕ ਸੁਰੰਗ ਬਣੀ ਹੋਈ ਹੈ।
ਤਿਸ ਕੋ ਪਾਟਤ ਜਬ ਕਿਛ ਗਏ, ਘਰ ਮਜੌਰਨ ਕੋ ਜਬ ਥੀਏ।
ਅੱਗੇ ਸੁਰੰਗ ਦੇ ਰਾਹੀਂ ਜਦੋਂ ਲੰਘੇ ਨੇ ਤੇ ਅੱਗੇ ਜਾ ਕੇ ਦੂਰ ਤੱਕ ਕੀ ਦੇਖਿਆ ਕਿ ਮਜੌਰਾਂ ਦੇ ਘਰ ਆ ਗਏ, ਭਾਵ ਕਿ ਉੱਥੋਂ ਜਿਹੜੀ ਪੁੱਟੀ ਹੋਈ ਸੁਰੰਗ ਹੈ ਉਹ ਬਹੁਤ ਦੂਰ ਤੱਕ ਬਾਹਰ ਜਾ ਕੇ ਨਿਕਲਦੀ ਸੀ।
ਤਿੰਨ ਮੈਂ ਗਈ ਸੁਰੰਗ ਅਗਾਰੇ, ਛਪਿਓ ਜੋ ਪਰਦੋ ਕਰਿਓ ਉਗਾਰੇ।
ਥੋੜ੍ਹੀ ਜਿਹੀ ਪੁੱਟਣ ਦੀ ਕੋਸ਼ਿਸ਼ ਕੀਤੀ ਗਈ, ਅੱਗੇ ਤੇ ਸੁਰੰਗ ਬਣੀ ਹੋਈ ਸੀ, ਜਿਹੜੀ ਸੁਰੰਗ ਬਹੁਤ ਦੂਰ ਤੱਕ ਜਾ ਕੇ ਅੱਗੇ ਨਿਕਲਦੀ ਸੀ ਜਿੱਥੇ ਕਿ ਇਹਨਾਂ ਮਜੌਰਾਂ ਦੇ ਘਰ ਸਨ।
ਕਹੋ ਮੁਹਿੰਮ ਚੜ੍ਹੈ ਜਬ ਸ਼ਾਹੋ, ਕਹਿ ਪਾਤਸ਼ਾਹਤ ਦੈਨੀ ਕਾਹੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਉਂ ਇਸ ਤਰ੍ਹਾਂ ਦਾ ਪਾਜ ਝੂਠ ਦਾ ਫਰੇਬ ਉਹਨਾਂ ਨੇ ਰਚਿਆ ਹੋਇਆ ਸੀ। ਕਵੀ ਜੀ ਲਿਖਦੇ ਨੇ ਕਿ ਜਦੋਂ ਵੀ ਬਾਦਸ਼ਾਹ ਸ਼ਾਹਜਹਾਂ ਜਾਂ ਕੋਈ ਉਸ ਤੋਂ ਪਹਿਲਾਂ ਬਾਦਸ਼ਾਹ ਮੁਹਿੰਮ ਦੇ ਉੱਤੇ ਜੰਗ ਦੇ ਵਾਸਤੇ ਚੜ੍ਹਦਾ ਸੀ, ਇੱਥੇ ਆਣ ਕੇ ਜ਼ਰੂਰ ਉਹ ਬੇਨਤੀ ਪਹਿਲਾਂ ਕਰਦਾ ਸੀ।
ਇੱਥੇ ਆਦਿਕ ਕੇ ਕਾਜ ਮਹਾਨ, ਦਿੱਲੀ ਪਤ ਆਵਤ ਇਸ ਥਾਨ।
ਜੰਗ ਤੇ ਜਾਣਾ ਹੋਵੇ ਜਾਂ ਬਾਦਸ਼ਾਹੀ ਦੇਣੀ ਹੋਵੇ, ਜਿਸ ਤਰ੍ਹਾਂ ਕਿ ਯੁਵਰਾਜ ਉਸਨੇ ਦਾਰਾ ਸ਼ਕੋਹ ਨੂੰ ਥਾਪਿਆ ਸੀ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਮਹਾਨ ਵੱਡੇ ਕੰਮਾਂ ਦੇ ਵਾਸਤੇ ਦਿੱਲੀ ਦਾ ਮਾਲਕ ਬਾਦਸ਼ਾਹ ਇੱਥੇ ਜ਼ਰੂਰ ਪਹੁੰਚਦਾ ਸੀ।
ਕਰ ਜੋਰੇ ਬੜ ਦਰਬ ਚੜਾਏ, ਜਿਸ ਕਾਰਜ ਮੈਂ ਸੰਸੇ ਪਾਏ।
ਜਿਹੜੇ ਕਾਰਜ ਦੇ ਵਿੱਚ ਸ਼ੰਕਾ ਹੋਵੇ ਉਸ ਕਾਰਜ ਨੂੰ ਸਿੱਧ ਕਰਨ ਦੇ ਵਾਸਤੇ ਇੱਥੇ ਆਣ ਕੇ ਪੈਸਿਆਂ ਨੂੰ ਅਰਪਣ ਕਰਦਾ ਸੀ ਤੇ ਹੱਥ ਜੋੜਦਾ ਸੀ।
ਤਿਸੇ ਤੇ ਅੰਤਰ ਧਰੈ ਕਮਾਣ, ਕਰੈ ਕਿ ਨਹੀਂ ਸੰਕਲਪ ਹੈ ਠਾਣ।
ਫਿਰ ਕਹਿੰਦੇ ਨੇ ਕਿ ਉਸਦੇ ਹਿੱਤ ਦੇ ਵਾਸਤੇ ਇਹ ਜਿਹੜੇ ਮਜੌਰ ਨੇ ਇੱਕ ਧਨੁਸ਼ ਨੂੰ ਇੱਕ ਕਮਾਨ ਨੂੰ ਅੰਦਰ ਰੱਖਦੇ ਸਨ ਤੇ ਮਨ ਦੇ ਵਿੱਚ ਉਹ ਸੰਕਲਪ ਨੂੰ ਧਾਰਨ ਕਰਦਾ ਸੀ, ਭਾਵ ਕਿ ਬਾਦਸ਼ਾਹ।
ਸੁੰਦਰ ਮੰਦਰ ਅੰਦਰ ਤਰੈ, ਪੁਨੇ ਕਪਾਟ ਸੰਜਤ ਕਰੈ।
ਸੁੰਦਰ ਮੰਦਰ ਦੇ ਅੰਦਰ ਇੱਕ ਕਮਾਨ ਨੂੰ ਰੱਖ ਦਿੱਤਾ ਜਾਂਦਾ ਸੀ ਜਿਹਦਾ ਚਿੱਲਾ ਨਹੀਂ ਸੀ ਚਾੜਿਆ ਹੁੰਦਾ, ਭਾਵ ਕਿ ਕਮਾਨ ਨਹੀਂ ਸੀ ਚਾੜੀ ਹੁੰਦੀ, ਤੇ ਫਿਰ ਉਸ ਤੋਂ ਬਾਅਦ ਸਾਰੇ ਬਾਹਰ ਆ ਜਾਂਦੇ ਸਨ ਤੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸਨ।
पुन गाडे दे कुल्फ लगाए दर पर पहरू रे समाए।
सिर्फ दरवाजे ही बंद नहीं सन किते जांदे, बाहरों चंगे तरीके दे नाल जंदरे मार दिते जांदे सन ते दरवाजे दे उते पैरा खलारिया जांदा सी।
निज घर ते सुरंग के राहो जाए मुजावर मंदर माहो, ते अपने घर तो चल के उस सुरंग दे राही उस मंदर दे विच अंदर खाते ही मजौर प्रवेश कर जांदे सन। अंतर देह कमान चढ़ाए इस बिद राखी बनत बनाए।
अंदर जाके वो कमान अपने आप ही हथां दे नाल चढ़ा देंदे सन। कवि संतोख सिंह जी लिखते ने किस तरह दी उन्हां मजौरां ने बड़े लंबे समय तो व्योंत बनाई हुई सी।
करे मन्नता शाह कनेरे अपरन की क्या गिनती फेरे।
कवि जी लिखते ने उस जगह दी जिहड़ी मन्नता सी उते बादशाह भी बड़ी करदा सी, होर लोकां दी आमदी ते की गल सी।
इम अजमत को तहां जनावे सिदक सहत पिख दरब चढ़ावे।
कवि जी लिखते ने कि इस तरीके दे नाल अजमत वाली उस जगह नूं जनाउंदे सन, सिदक रखदा सी बादशाह ते पैसे अर्पण करदा सी।
जब सुरंग घर प्रवशी जाए बहु दिन की जिम बणत बनाई।
ते अज जदों उस सुरंग दे राही पहुंचे ने बादशाह दे कर्मचारी ते ओ बणत सारी दी सारी विगड़ गई, क्योंकि ओ जिहड़ा झूठ दा पास सी ओ उगड़ गया।
परदा जाहर होए सो गयो जिस ते बहु लोकन छल लयो।
अज उन्हां मजौरां दा परदा जाहर हो गया जिस परदे दे राही जिस व्यों दे नाल उन्हां ने लखां लोकां दे धन नूं ठगे।
चढ़े कमान सकल बिसमावे जान खुआजे आन चढ़ावे।
अंदर खाते मजौर कमान नूं चढ़ा देंदे सन ते सारे देखण वाले हैरान हो जांदे सन ते सारे समझदे सन कि ख्वाजा आप आण के कमान नूं चढ़ाउंदा है, क्योंकि मजौर कहिंदे सन इह ख्वाजा ही आण के कमान नूं चढ़ाउंदा है क्योंकि हर इक पासे दे राह ते बंद ने।
सिदक सहत दिल्ली पत आए हार जीत इस ते पते आए।
ग्रंथाकार भाई संतोख सिंह जी लिखते ने कि दिल्ली का बादशाह इसे तरीके दे नाल अपने सिदक की परख करता सी ते हार जित का फैसला भी इसे दे नाल ही पत्यांदा सी। इसे तरह की वार्ता वापरी सी कि जदों शाहजहां ने युवराज थापना सी अपने राज तख्त का मालक थापना सी ते शंका दे विच पै गया, इस करके अपने सारे पुत्रां नूं नाल लैके आया। पर दरअसल दारा शिको दे नाल इहदा वधेरे स्नेह सी ते मजौरां नूं वी इस गल का पता सी कि बादशाह अंदरों चाहुंदा है कि मेरा वड्डा पुत्र ही राज तख्त का मालक बने। इस करके जान बुझ के उन्हां मजौरां ने दारा शिको की कमान चढ़ाई सी, औरंगजेब की नहीं सी चढ़ाई। इसे गल का हुण आण के रौला पाया है औरंगजेब ने कि तुसीं ते कहिंदे सी कि मैं बादशाह नहीं बन सकदा क्योंकि ख्वाजे ने मेरी कमान ही नहीं चढ़ाई, मेरे वड्डे भरा दारा शिको की कमान चढ़ाई सी ते दसो हुण मैं बादशाह किवें बन गया। इस गल दे उत्ते उहने सारा इह बखेड़ा पैदा कीता। अज उहनां दा सारा जिहड़ा पाज है ना उह खुल गया।
सुनत शाह और हरख बढ़ाए सब मैं बोलियो कहां छल लाए।
हुण जदों पाज उगड़ गया ते औरंगजेब बड़ा खुश होया ते सारिआं दे विच गुस्से दे नाल बोलदा कहिंदा क्या छल लाए, किस तरह का वड्डा छल तुसीं रचिया होया सी।
कहिंदा चातर मूर्ख किनू होना जाने राओ रंक गन सभिन माने।
कहिंदा कि चातरां ने ते मूर्खां ने किसे ने भी तुहाडे इस पाज नूं नहीं लभिया, भावें कोई राजा सी ते भावें कोई कंगाल सी तुहाडे इस छल नूं ओह लभ नहीं सके। कहण तों पावे कि बादशाह मेरा प्यो वी हुंदा रिहा पर उहनूं वी इस गल दी समझ ना पै सकी कि आखर हुंदा की।
महद पखंड करते मरहे मरम इनो को किनू ना लहे।
अपने नाल दे सारे कर्मचारियों नूं कहिंदा कि वड्डा इन्हां मजौरां ने पखंड रचिया होया सी बड़े लंबे समय तों, पर किसे ने इन्हां दे मरम नूं इन्हां दे भेद नूं नहीं जाने।
करियो बिलोकन नीकै आजू चिरंकाल को उगरियो पाजू।
कहिंदा कि अज सारे दा सारा इन्हां दा पाज उगड़ गया है जिहड़ा कि लंबे समय तों इन्हां ने रचिया सी।
निकट मुजावर लिए बुलाए, तारे त्रास आए समुदाए।
औरंगजेब ने हुक्म करके सारे मुजावरां नूं अपने कोल बुला लिया है। डर नूं धारण करदे कंबदे हुए सारे अगे खलोते ने।
करे क्रोध नौ रंग तब बोला, सुनो तिनों ते अंतर हौला।
गुस्से दे नाल औरंगजेब बोलिया है, जिदी आवाज नूं सुन के अंदर उन्हां दे हौल पैदा होए।
ए क्या कीनस तुम बड़ दंबा, सबन दिखावत रहे अचंबा।
कहिंदा कि किस तरह का तुसीं वड्डा पखंड रचिया होया सी, हर एक नूं तुसीं इस तरह का अचंबा करके दिखाउंदे रहे।
छल कर दरब हरियो सब केरा, कोई ना जान सक्यो किस वेरा।
कहिंदा कि छल दे नाल फरेब दे नाल तुसीं हर एक तों धन नूं ठगदे रहे, किसी ने तुहाडे इस पाज नूं झूठ नूं जाणिया ने।
बहुत खता तुमने नित करी, किती पुश्त की दौलत हरी।
औरंगजेब कहिंदा है कि बहुत वड्डी तुसीं खता कीती है, खनामी कीती है, वड्डा गुनाह कीता है कि पुश्तां तों लै के दौलत तुसीं बादशाहां दी उगराउंदे रहे।
बड़े तुम्हारे कर तुस रहे शाह,
अचिरत ना किस नूं लहे। तुहाडे जिहड़े वड्डे वडेरे ने ਉਹ ਵੀ ਇਸੇ ਤਰ੍ਹਾਂ ਦਾ ਪਖੰਡ ਕਰਦੇ ਰਹੇ, ਉਸ ਤੋਂ ਬਾਅਦ ਤੁਸੀਂ ਵੀ ਇਸੇ ਤਰ੍ਹਾਂ ਦੇ ਇੱਕ ਪਖੰਡ ਨੂੰ ਧਾਰਨ ਕੀਤਾ। ਇਸ ਕਰਕੇ
ਪ੍ਰਾਣ ਹਾਣ ਕੋ ਦੰਡ ਵਿਸਾਲਾ, ਤੁਮਕੋ ਚਾਹੀਤ ਹੈ ਸਕਾਲਾ।
ਇਸ ਕਰਕੇ ਤੁਹਾਡਾ ਦੰਡ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਤੁਹਾਡੇ ਪ੍ਰਾਣਾਂ ਦਾ ਨਾਸ਼ ਕੀਤਾ ਜਾਵੇ,
ਭਾਵ ਕਿ ਤੁਹਾਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ,
ਕਿਉਂਕਿ ਤੁਸੀਂ ਬਹੁਤ ਵੱਡਾ ਲੰਮੇ ਸਮੇਂ ਤੋਂ ਇਹ ਗੁਨਾਹ ਕਰ ਰਹੇ ਹੋ। ਹੁਣ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਇਸ ਪ੍ਰਸੰਗ ਨੂੰ ਪੂਰਾ ਕੀਤਾ ਨਹੀਂ ਜਾ ਸਕਦਾ ਕਿ ਬਾਦਸ਼ਾਹ ਵਾਕਿਆ ਹੀ ਕਹਿਣ ਦੇ ਮੁਤਾਬਕ ਉਹਨਾਂ ਨੂੰ ਮੌਤ ਦੀ ਸਜ਼ਾ ਦੇਵੇਗਾ ਜਾਂ ਕਿ ਕਿਸੇ ਕਾਰਨ ਕਰਕੇ ਉਹਨਾਂ ਨੂੰ ਛੱਡ ਦੇਵੇਗਾ। ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦੁਆ ਦਸ ਗੁਰਿੰਡ ਕੋ